ਗਰੀਬਨ ਬਾਜ ਗੁਰੂ ਕਲਗੀ ਧਰ ਜੀ ਜੰਗਲ ਦੇ ਇਲਾਕੇ ਚ ਮਾਲਵੇ ਦੇ ਇਲਾਕੇ ਚ ਵਿਚਰ ਰਹੇ ਨੇ। ਬਰਗਾੜੀ ਆਦਿਕ ਗ੍ਰਾਮਾਂ ਤੋਂ ਹੁੰਦਿਆਂ ਬਹਿਬਲ, ਸਿਉਰਾਸੀ, ਕੋਟ ਕਪੂਰਾ, ਢਿਲਵੀ, ਫਿਰ ਇਥੋਂ ਅੱਗੇ ਕੋਠਾ, ਮਲੂਕਾ, ਇਨ੍ਹਾਂ ਨਗਰਾਂ ਵਿਚੋਂ ਹੁੰਦੇ ਹੋਏ ਲੰਘਦੇ ਜਾ ਰਹੇ ਨੇ। ਇਥੇ ਆ ਕੇ ਕਪੂਰਾ ਸਤਿਗੁਰਾਂ ਨੂੰ ਮਿਲਿਆ। ਕਪੂਰੇ ਨੇ ਸਤਿਗੁਰਾਂ ਅੱਗੇ ਆਪਣੀ ਸਮੱਸਿਆ ਦੱਸੀ। ਮਹਾਰਾਜ, ਮੈਂ ਤੁਰਕਾਂ ਦਾ ਬੰਦਾ ਵੀ ਆ ਪਰ ਤੁਹਾਡਾ ਵੀ ਸਿੱਖ ਹਾਂ। ਸਤਿਗੁਰਾਂ ਨੇ ਆਖਿਆ, ਕਪੂਰਿਆ, ਅਸੀਂ ਤਾਂ ਤੈਨੂੰ ਰਾਜ ਦੇਣਾ ਚਾਹੁੰਦੇ ਸੀ ਪਰ ਤੂੰ ਤੁਰਕਾਂ ਦਾ ਕਤੂਰਾ ਬਣ ਕੇ ਰਿਹਾ। ਇੰਨੇ ਨੂੰ ਇੱਕ ਸਿੱਖ ਨੇ ਆ ਕੇ ਖਬਰ ਦਿੱਤੀ ਕਿ ਸਤਿਗੁਰੂ ਜੀ ਸੂਬਾ ਸਰਹੰਦ ਵਜ਼ੀਰ ਖਾਂ ਆਪਣੇ ਨਾਲ ਵੱਡਾ ਭਾਰੀ ਦਲ ਲੈ ਕੇ, ਫੌਜ ਲੈ ਕੇ ਤੁਹਾਡੇ ਤੇ ਹਮਲਾ ਕਰਨ ਲਈ ਆ ਰਿਹਾ, ਤੁਹਾਨੂੰ ਕੈਦ ਕਰਨਾ ਚਾਹੁੰਦਾ, ਗ੍ਰਿਫਤਾਰ ਕਰਨਾ ਚਾਹੁੰਦਾ। ਸਤਿਗੁਰਾਂ ਨੇ ਕਪੂਰੇ ਨੂੰ ਕਿਹਾ ਕਿ ਕੋਈ ਮੁਰੱਖਾ ਦੇ ਜਿਹੜਾ ਅੱਗੇ ਚੱਲ ਕੇ ਸਾਨੂੰ ਰਸਤਾ ਦੱਸੇ, ਇਲਾਕੇ ਦਾ ਭੇਤੀ ਹੋਵੇ। ਤੇ ਕਪੂਰੇ ਨੇ ਇੱਕ ਖਾਨ ਨੂੰ, ਮੁਸਲਮਾਨ ਖਾਨ ਸੀ, ਉਹਨੂੰ ਸਤਿਗੁਰਾਂ ਦੇ ਕੋਲ ਭੇਜਿਆ, ਨਾਲੇ ਕਹਿ ਕੇ ਭੇਜਿਆ ਕਿ ਤੂੰ ਗੁਰੂ ਸਾਹਿਬ ਨੂੰ ਲੜਨ ਤੋਂ ਰੋਕਣਾ, ਜੇ ਲੜਾਈ ਹੋਵੇ ਵੀ ਤੇ ਤੂੰ ਤੁਰਕਾਂ ਦੇ ਦਲ ਨਾਲ ਰਲ ਜਾਣਾ, ਗੁਰੂ ਜੀ ਵਾਲੇ ਪਾਸਿਓਂ ਨਹੀਂ ਲੜਨਾ, ਔਰ ਉਹਨਾਂ ਨੂੰ ਖਿਦਰਾਣੇ ਦੀ ਢਾਬ ਵਾਲੇ ਪਾਸੇ ਜਿੱਥੇ ਪਾਣੀ ਆ ਉੱਥੇ ਲੈ ਕੇ ਚਲਾ ਜਾ। ਤਾਂ ਉਹ ਸਮੂਹ ਰੱਖੇ ਖਾਨ ਨੂੰ ਸਤਿਗੁਰਾਂ ਨੇ ਅੱਗੇ ਲਾਇਆ। ਮਲੂਕੇ ਔਰ ਕੋਠੇ ਗ੍ਰਾਮ ਤੋਂ ਸਤਿਗੁਰੂ ਜੀ ਨੇ ਅੱਗੇ ਨੂੰ ਚਾਲਾ ਪਾਇਆ ਹੈ। ਖਿਦਰਾਣੇ ਦੀ ਢਾਬ ਵੱਲ ਸਤਿਗੁਰੂ ਜੀ ਵੱਧ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ। ਸਤਿਗੁਰੂ ਗਰੀਬਨ ਬਾਜ ਪਾਤਸ਼ਾਹ ਦਾ ਪਵਿੱਤਰ ਇਤਿਹਾਸ ਸਰਵਣ ਕਰਨ ਵਾਸਤੇ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਉਂਦੇ ਆਖੀਏ ਜੀ, ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਚੜ੍ਹਤੈ ਤੇ ਸ੍ਰੀ ਸਤਿਗੁਰੂ, ਲੇਖਾਨੇ ਕੋ ਸੰਗ।
ਸਤਿਗੁਰੂ ਜੀ ਕੋਠੇ ਗ੍ਰਾਮ ਤੋਂ, ਮਲੂਕੇ ਗ੍ਰਾਮ ਤੋਂ ਚੜ੍ਹ ਕੇ ਚੱਲੇ ਨੇ, ਔਰ ਉਹ ਜਿਹੜਾ ਖਾਨ ਕਪੂਰੇ ਚੌਧਰੀ ਨੇ ਸਤਿਗੁਰਾਂ ਦੇ ਅੱਗੇ ਮੁਰੱਖਾ ਲਾ ਕੇ ਭੇਜਿਆ ਰਸਤਾ ਦੱਸਣ ਵਾਸਤੇ, ਉਹਨੂੰ ਆਪਣੇ ਨਾਲ ਲਿਆ। ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਚਾਲਾ ਪਾਇਆ ਹੈ।
ਰਮਿਆਣਾ ਜੋ ਗ੍ਰਾਮ ਹੈ, ਤਿਤ ਕੋ ਤੋਰ ਤੁਰੰਗ।
ਸਤਿਗੁਰੂ ਜੀ ਨੇ ਆਪਣਾ ਘੋੜਾ ਟੋਰਿਆ ਤੇ ਚਲਦਿਆਂ ਚਲਦਿਆਂ ਜਿੱਥੇ ਰਮਿਆਣਾ ਪਿੰਡ ਹੈ, ਇਹ ਪਿੰਡ ਪਹਿਲਾਂ ਫਰੀਦਕੋਟ ਰਿਆਸਤ ਵਿੱਚ ਆਉਂਦਾ ਸੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਚਲਦਿਆਂ ਚਲਦਿਆਂ ਰਮਿਆਣੇ ਪਿੰਡ ਦੇ ਲਾਗੇ ਪਹੁੰਚੇ ਹਨ।
ਚੋਪਈ ਕੇਤਕ ਚਲ ਜਬ ਆਗੇ ਗਏ।
ਜਦੋਂ ਮਹਾਰਾਜ ਜੀ ਕੁਝ ਕੁ ਪੈਂਡਾ ਤੈਅ ਕਰਕੇ ਅੱਗੇ ਚੱਲ ਕੇ ਗਏ ਹਨ,
ਬਹੁ ਉਦਿਆਨ ਬਿਲੋਕਤ ਪਏ।
ਰਮਿਆਣੇ ਪਿੰਡ ਦੇ ਆਉਣ ਤੋਂ ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਉਦਿਆਨ ਵੇਖਿਆ, ਬੜਾ ਸੰਘਣਾ ਜੰਗਲ ਵੇਖਿਆ ਹੈ।
ਨਿਕਟ ਗ੍ਰਾਮ ਕੇ ਜਾਏ ਪਹੁੰਚੇ।
ਜੰਗਲ ਦੇ ਇਲਾਕੇ ਵਿੱਚੋਂ ਲੰਘਦੇ ਲੰਘਦੇ ਸਤਿਗੁਰੂ ਜੀ ਜਾ ਰਹੇ ਨੇ, ਔਰ ਜਿਹੜਾ ਰਮਿਆਣਾ ਪਿੰਡ ਹੈ, ਰਮਿਆਣਾ ਨਗਰ ਹੈ, ਉਹਦੇ ਨੇੜੇ ਆਏ ਹਨ।
ਖਰੇ ਕਰੀ ਰਪੀਲੂ ਤਰ ਮੂਚੇ।
ਖਾਲਸਾ ਜੀ, ਇਸ ਪਿੰਡ ਦੇ ਇਲਾਕੇ ਦੇ ਵਿੱਚ ਜਿਹੜੇ ਜੰਗਲ ਚ ਦਰਖਤ ਨੇ, ਕਰੀਰ ਦੇ ਬੂਟੇ ਬੜੇ ਖੜੇ ਨੇ। ਕਰੀਰ ਤੇ ਪੀਲੂ ਦੇ ਦਰਖਤ ਜਿਹੜੇ ਨੇ ਉਹ ਬਹੁਤ ਜ਼ਿਆਦਾ ਉੱਚੇ ਖੜੇ ਹੋਏ ਨਜ਼ਰ ਆ ਰਹੇ ਹਨ।
ਤੈ ਇੱਕ ਰਾਹਕ ਤੋਰਤ ਡੇਲੇ।
ਉੱਥੇ ਇੱਕ ਰਾਹਕ, ਇੱਕ ਜ਼ਿਮੀਂਦਾਰ ਡੇਲੇ ਤੋੜ ਰਿਹਾ, ਯਾਨੀ ਕਿ ਪੀਲੂ ਤੋੜ ਰਿਹਾ। ਉੱਥੇ ਇੱਕ ਰਾਹਕ ਹੈ, ਇੱਕ ਜ਼ਿਮੀਂਦਾਰ ਹੈ, ਉਹ ਉੱਥੋਂ ਡੇਲੇ ਤੋੜ ਰਿਹਾ ਹੈ।
ਪਾਵਤ ਚੋਰੀ ਮੈਂ ਬੋਲੇ ਲੇ।
ਤੋੜ ਤੋੜ ਕੇ ਉਹ ਡੇਲੇ ਜਿਹੜੇ ਨੇ ਕਰੀਰ ਤੋਂ, ਉਹ ਜਿਹੜੇ ਪੀਲੂ ਦੇ ਦਰਖਤ ਨੇ ਉਹਦੇ ਤੋਂ ਤੋੜ ਤੋੜ ਕੇ ਆਪਣੀ ਝੋਲੀ ਵਿੱਚ ਪਾ ਰਿਹਾ।
ਸ੍ਰੀ ਸਤਿਗੁਰ ਸੋ ਜਾਏ ਨਿਹਾਰਾ।
ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਾ ਕੇ ਉਸ ਨੂੰ ਵੇਖਿਆ, ਕਿ ਉਹ ਡੇਲੇ ਤੋੜ ਤੋੜ ਕੇ ਆਪਣੀ ਝੋਲੀ ਵਿਚ ਪਾ ਰਿਹਾ ਸੀ। ਮਹਾਰਾਜ ਜੀ ਨੇ ਵੇਖਿਆ ਹੈ,
ਨਿਕਟ ਗਏ ਇਮ ਬਾਕ ਉਚਾਰਾ,
ਉਹਦੇ ਕੋਲ ਜਾ ਕੇ ਸਤਿਗੁਰਾਂ ਨੇ ਘੋੜਾ ਰੋਕਿਆ ਤੇ ਘੋੜਾ ਖੜਾ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਦੇ ਵੱਲ ਵੇਖ ਕੇ ਬੋਲੇ, ਉਹਨੂੰ ਕਹਿਣ ਲੱਗੇ,
ਕਿਆ ਤੂੰ ਕਰੇ ਤਰੁਨ ਮੈਂ ਫਿਰੈ।
ਮਹਾਰਾਜ ਜੀ ਕਹਿੰਦੇ, ਉਹ ਭਾਈ ਤੂੰ ਇੱਥੇ ਜੰਗਲ ਵਿਚ ਫਿਰਦਾ ਕੀ ਕਰਦਾ, ਆ ਦਰਖਤਾਂ ਦੇ ਵਿਚ ਜੰਗਲ ਦੇ ਵਿਚ ਟੁਰਿਆ ਫਿਰਦਾ, ਇੱਥੇ ਕੀ ਕਰ ਰਿਹਾ ਫਿਰ ਕੇ।
ਕਿਆ ਝੋਲੀ ਮੈਂ ਪਾਵਨ ਕਰੈ,
ਕਿਆ ਝੋਲੀ ਵਿਚ ਕੀ ਪਾ ਰਿਹਾ, ਆ ਝੋਲੀ ਦੇ ਵਿਚ ਕੀ ਤੋੜ ਤੋੜ ਕੇ ਪਾ ਰਿਹਾ।
ਰਾਹਕ ਬੋਲੇ ਉਹ ਫਲ ਇਨ ਤੋਰ,
ਉਹ ਜਿਹੜਾ ਰਾਹਕ ਸੀ ਜ਼ਿਮੀਦਾਰ ਹੀ ਸੀ ਉਸ ਇਲਾਕੇ ਦਾ, ਉਹ ਬੋਲਿਆ ਕਹਿਣ ਲੱਗਾ ਜੀ ਆ ਜਿਹੜੇ ਫਲ ਲੱਗੇ ਹੋਏ ਨੇ, ਮੈਂ ਇਹ ਦਰਖਤਾਂ ਨੂੰ ਲੱਗੇ ਹੋਏ ਜਿਹੜੇ ਫਲ ਨੇ ਉਹ ਤੋੜ ਕੇ
ਲੈ ਜੈ ਹੋ ਇਨ ਖੈਬੇ ਲੋਰ,
ਮੈਂ ਆਪਣੀ ਝੋਲੀ ਵਿਚ ਪਾ ਰਿਹਾ ਤੇ ਘਰ ਲੈ ਕੇ ਜਾਵਾਂਗਾ, ਔਰ ਇਹ ਫਲ ਖਾਵਾਂਗਾ ਨਾਲੇ ਆਪਣੇ ਟੱਬਰ ਨੂੰ ਖਵਾਵਾਂਗਾ, ਆਪ ਖਾਵਾਂਗਾ ਨਾਲੇ ਆਪਣੇ ਟੱਬਰ ਨੂੰ ਆਪਣੇ ਪਰਿਵਾਰ ਨੂੰ ਖਵਾਵਾਂਗਾ।
ਹਮੇ ਦਿਖਾਵੋ ਸ਼੍ਰੀ ਪ੍ਰਭ ਪਾਖਾ,
ਮਹਾਰਾਜ ਜੀ ਕਹਿੰਦੇ ਲਿਆ ਵਿਖਾਏ ਡੇਲੇ ਕਿਹੋ ਜੇ ਨੇ, ਇਹ ਫਲ ਜਿਹੜੇ ਤੂੰ ਰੱਖੇ ਨੇ ਝੋਲੀ ਵਿਚ ਤੋੜ ਕੇ, ਇਹ ਕਿਸ ਤਰ੍ਹਾਂ ਦੇ ਨੇ, ਅਸੀਂ ਵੀ ਵੇਖੀਏ, ਲਿਆ ਅਸੀਂ ਵੇਖ ਕੇ ਦਸੀਏ।
ਦਈ ਮੁਸ਼ਟ ਪਰ ਇੱਕ ਮੁਖ ਚਾਖਾ,
ਇਹਨੇ ਇੱਕ ਮੁੱਠ ਭਰ ਕੇ ਨਾ ਝੋਲੀ ਚੋ ਮਹਾਰਾਜ ਜੀ ਨੂੰ ਦੇ ਦਿੱਤੀ, ਉਹ ਡੇਲਿਆਂ ਦੀ, ਉਹਨਾਂ ਵਿੱਚੋਂ ਇੱਕ ਗੁਰੂ ਕਲਗੀਧਰ ਜੀ ਨੇ ਆਪਣੇ ਮੁਖ ਵਿੱਚ ਪਾ ਕੇ ਉਹਨੂੰ ਚੱਖਿਆ ਹੈ।
ਇਹ ਤੋ ਕਟਕ ਡਾਰ ਦਿਓ ਚੀਨ,
ਖਾਣ ਦੇ ਵਿੱਚ ਉਹ ਕੌੜਾ ਸੀ, ਡੇਲੇ ਸਨ ਤੇ ਖਾਣ ਦੇ ਵਿੱਚ ਉਹ ਕੌੜਾ ਸੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਉਹ ਭਾਈ ਇਹ ਤਾਂ ਕੌੜੇ ਨੇ, ਫਲ ਥੋੜੀ ਨੇ, ਤਾਂ ਜ਼ਹਿਰ ਵਰਗੇ ਕੌੜੇ ਨੇ, ਆ ਕਿਹੜੇ ਕੰਮ ਦੇ ਫਲ ਨੇ, ਸੱਟ ਦੇ ਥੱਲੇ ਜ਼ਮੀਨ ਤੇ, ਇਹ ਕਿਸੇ ਕੰਮ ਨਹੀਂ ਆਉਣ ਵਾਲੇ ਕੌੜੇ ਹਨ।
ਚੌਥੇ ਭਾਗ ਗੇਰ ਤਿੰਨ ਦੀਨ,
ਉਹਨੇ ਮਹਾਰਾਜ ਜੀ ਦਾ ਬਚਨ ਸੁਣਿਆ ਤੇ ਸੁਣ ਕੇ ਜਿਹੜੇ ਝੋਲੀ ਵਿੱਚ ਇਕੱਠੇ ਕੀਤੇ ਸੀ ਨਾ ਉਹ ਡੇਲੇ, ਉਹਦੇ ਵਿੱਚੋਂ ਚੌਥਾ ਹਿੱਸਾ ਸੁੱਟ ਦਿੱਤੇ, ਤਿੰਨ ਹਿੱਸੇ ਰੱਖ ਲਏ, ਚੌਥਾ ਹਿੱਸਾ ਸੱਟ ਦਿੱਤੇ, ਬਚਨ ਵੀ ਮੰਨ ਲਿਆ ਮਹਾਰਾਜ ਜੀ ਦਾ, ਸਤਿਗੁਰ ਆਖਿਆ ਸੱਟ ਦੇ ਸਾਰੇ, ਤੇ ਉਹਨੇ ਚੌਥਾ ਹਿੱਸਾ ਸੱਟ ਦਿੱਤੇ ਜ਼ਮੀਨ ਤੇ, ਤਿੰਨ ਹਿੱਸੇ ਝੋਲੀ ਵਿੱਚ ਰੱਖ ਲਏ।
ਪੁਨ ਗੁਰ ਪਨਿਓ ਗੇਰ ਦਿਓ ਸਾਰੇ,
ਮਹਾਰਾਜ ਜੀ ਦੁਬਾਰਾ ਫਿਰ ਬੋਲੇ, ਕਹਿੰਦੇ ਭਾਈ ਤੈਨੂੰ ਆਖਿਆ ਸਾਰੇ ਸੁੱਟ ਦੇ, ਇਹ ਕਿਹੜੇ ਕੰਮ ਦੇ ਨੇ, ਕੋਈ ਫਲ ਥੋੜੀ ਨੇ, ਤਾਂ ਖਾਣ ਵਿੱਚ ਕੌੜੇ ਨੇ ਕੜਵੇ ਨੇ, ਸੱਟ ਦੇ ਇਹਨਾਂ ਨੂੰ, ਤਿਆਗ ਦੇ।
ਸੁਨ ਰਾਹਕ ਆਦੇ ਪੁਨ ਡਾਰੇ,
ਦੂਸਰਾ ਬਚਨ ਮਹਾਰਾਜ ਜੀ ਦਾ ਸੁਣ ਕੇ ਉਸ ਰਾਹਕ ਨੇ ਅੱਧੇ ਫਲ ਸੁੱਟ ਦਿੱਤੇ, ਦੋ ਹਿੱਸੇ ਰੱਖ ਲਏ, ਦੋ ਹਿੱਸੇ ਸੁੱਟ ਦਿੱਤੇ, ਯਾਨੀ ਕਿ ਅੱਧੇ ਸੁੱਟ ਦਿੱਤੇ ਤੇ ਅੱਧੇ ਫੇਰ ਰੱਖ ਲਏ।
ਭਨੇ ਪ੍ਰਭੂ ਤਰ ਡਾਰ ਹੋ ਸਬੇ,
ਮਹਾਰਾਜ ਜੀ ਤੀਸਰੀ ਵਾਰ ਫਿਰ ਬੋਲੇ, ਕਹਿੰਦੇ ਸੱਜਣਾ ਤੈਨੂੰ ਆਖਿਆ ਸਾਰੇ ਸੁੱਟ ਦੇ, ਫਿਰ ਕਿਉਂ ਰੱਖੀ ਜਾਣਾ, ਇਹ ਸਾਰੇ ਸੁੱਟ ਦੇ, ਇਹ ਕਿਸੇ ਕੰਮ ਦੇ ਨਹੀਂ ਹਨ।
ਸੁਨ ਰਾਹਕ ਕੁਛ ਗੇਰੇ ਤਬੈ,
ਇਹ ਸੁਣ ਕੇ ਉਸ ਰਾਹਕ ਨੇ ਜ਼ਿਮੀਦਾਰ ਨੇ ਫਿਰ ਵਿੱਚੋਂ ਇੱਕ ਹਿੱਸਾ ਸੁੱਟ ਦਿੱਤੇ, ਇੱਕ ਹਿੱਸਾ ਫਿਰ ਰੱਖ ਲਏ, ਤਿੰਨ ਹਿੱਸੇ ਸੁੱਟ ਦਿੱਤੇ, ਇੱਕ ਹਿੱਸਾ ਫੇਰ ਉਹ ਰੱਖ ਲਏ ਆਪਣੀ ਝੋਲੀ ਵਿੱਚ, ਨਹੀਂ ਸੁੱਟੇ।
ਚੋਰੀ ਮੈਂ ਰੱਖੇ ਜਬ ਹੇਰੇ,
ਕਲਗੀਧਰ ਪਾਤਸ਼ਾਹ ਨੇ ਤਿੰਨ ਬਚਨ ਕੀਤੇ ਸਨ, ਤਿੰਨੇ ਹੀ ਮੋੜ ਦਿੱਤੇ, ਤਿੰਨਾਂ ਵਿੱਚੋਂ ਥੋੜੇ ਥੋੜੇ ਤਾਂ ਬਚਨ ਸਾਰਾ ਨੀ ਨਾ ਮੰਨਿਆ, ਤਿੰਨਾਂ ਬਚਨਾਂ ਦੇ ਨਾਲ ਤਿੰਨ ਹਿੱਸੇ ਸੁੱਟ ਦਿੱਤੇ ਤੇ ਇੱਕ ਹਿੱਸਾ ਆਪਣੀ ਝੋਲੀ ਦੇ ਵਿੱਚ ਹੀ ਰੱਖ ਲਏ। ਗੁਰੂ ਕਲਗੀਧਰ ਜੀ ਨੇ ਜਦੋਂ ਵੇਖਿਆ,
ਪੁਨ ਗੁਰ ਕਹਿਓ ਕਿਉਂ ਨਾ ਸਭ ਗੇਰੇ,
ਮਹਾਰਾਜ ਜੀ ਕਹਿੰਦੇ ਉਹ ਭਾਈ ਰਾਹਕਾ ਜ਼ਿਮੀਦਾਰਾ, ਵੀ ਤੂੰ ਸਾਰੇ ਕਿਉਂ ਨੀ ਸੁੱਟਦੇ, ਇਹ ਸਾਰੇ ਕਿਉਂ ਨੀ ਸੁੱਟੇ, ਤੈਨੂੰ ਅਸੀਂ ਆਖਿਆ ਸੀ ਵੀ ਇਹ ਜਿਹੜੇ ਡੇਲੇ ਨੇ ਇਹ ਸਾਰੇ ਸੁੱਟਦੇ, ਜਿਹਨਾਂ ਨੂੰ ਤੂੰ ਫਲ ਕਹਿ ਰਹੇ ਤਾਂ ਕੌੜੇ ਨੇ ਕੜਵੇ ਨੇ, ਇਹ ਸੁੱਟਦੇ ਸਾਰੇ ਛੱਡ ਦੇ, ਪਰ ਤੂੰ ਸਾਰੇ ਕਿਉਂ ਨੀ ਸੁੱਟਦਾ।
ਰਾਹਕ ਕਹੇ ਕੁਟੰਬ ਜੋ ਮੇਰਾ,
ਅੱਗੋਂ ਜ਼ਿਮੀਦਾਰ ਬੋਲਿਆ, ਕਹਿਣ ਲੱਗਾ ਸਤਿਗੁਰੂ ਜੀ ਘਰ ਚ ਮੇਰਾ ਕੁਟੰਬ ਹੈ, ਮੇਰਾ ਪਰਿਵਾਰ ਹੈ, ਬੱਚੇ ਹੈ, ਮੈਂ ਤਾਂ ਉਹਨਾਂ ਦੇ ਖਾਣ ਵਾਸਤੇ ਲੈ ਕੇ ਚੱਲਿਆ ਹਾਂ।
ਕਿਆ ਖੈ ਹੈ ਹੋਏ ਛੁਦਤ ਕਨੇਰਾ,
ਇਹੀ ਅੱਜ ਉਹਨਾਂ ਨੂੰ ਮੈਂ ਖਾਣ ਵਾਸਤੇ ਦੇਣੇ ਨੇ, ਉਹ ਤਾਂ ਭੁੱਖੇ ਬੈਠੇ ਹੋਣਗੇ, ਤੇ ਜੇ ਮੈਂ ਇਹ ਸਾਰੇ ਸੁੱਟ ਦਿੱਤੇ ਤੇ ਉਹਨਾਂ ਨੂੰ ਖਾਣ ਵਾਸਤੇ ਕੀ ਦਿਆਂਗਾ। ਉਹਨਾਂ ਨੂੰ ਖਾਣ ਵਾਸਤੇ ਮਹਾਰਾਜ ਜੀ ਕੀ ਦਿਆਂਗਾ, ਉਹ ਤਾਂ ਫਿਰ ਭੁੱਖੇ ਰਹਿਣਗੇ ਜੇ ਮੈਂ ਇਹ ਸਾਰੇ ਸੁੱਟ ਦਿੱਤੇ।
ਕਰੇ ਪਕਾਵਨ ਲੈ ਸਭ ਖੈ ਹੈ।
ਮਹਾਰਾਜ ਹੁਣ ਤਾਂ ਇਹ ਕੌੜੇ ਨੇ, ਪਰ ਜਦੋਂ ਇਹਨਾਂ ਨੂੰ ਪਕਾ ਲਵਾਂਗੇ ਨਾ, ਰੱਖ ਦਿਆਂਗੇ, ਪੱਕ ਜਾਣਗੇ ਤੇ ਪੱਕ ਕੇ ਮਹਾਰਾਜ ਇਹ ਮਿੱਠੇ ਹੋ ਜਾਂਦੇ ਨੇ। ਹੁਣ ਤਾਂ ਕੱਚੇ ਨੇ ਨਾ, ਤਾਂ ਕੌੜੇ ਲੱਗਦੇ ਨੇ, ਤੇ ਜਦੋਂ ਇਹਨਾਂ ਨੂੰ ਰੱਖ ਦਿਆਂਗੇ ਪਕਾ ਕੇ ਨਾ, ਫਿਰ ਇਹਨਾਂ ਨੂੰ ਮਹਾਰਾਜ ਜੀ ਖਾਵਾਂਗੇ।
ਇਮ ਗੁਜਰਾਨੀ ਸਮਾਂ ਬੀਤੇ ਹੈ।
ਇੱਦਾਂ ਅਸੀਂ ਆਪਣਾ ਗੁਜਰਾਨ ਕਰਦੇ ਹਾਂ ਔਰ ਆਪਣਾ ਸਮਾਂ ਬਤੀਤ ਕਰਦੇ ਹਾਂ।
ਸਭਨ ਸੁਣਾਏ ਗੁਰੂ ਤਬ ਪਾਖਾ।
ਜਦੋਂ ਜ਼ਿਮੀਦਾਰ ਨੇ ਇਸ ਤਰ੍ਹਾਂ ਸਤਿਗੁਰੂ ਜੀ ਨੂੰ ਜਵਾਬ ਦਿੱਤਾ, ਤੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਉਸ ਵੇਲੇ ਉੱਚੀ ਆਵਾਜ਼ ਵਿੱਚ ਸਭ ਨੂੰ ਸੁਣਾ ਕੇ ਬੋਲੇ,
ਚੌਥੋ ਭਾਗ ਦੁਰ ਪਿਛਕੋ ਰਾਖਾ।
ਮਹਾਰਾਜ ਜੀ ਕਹਿੰਦੇ ਨੇ ਚੌਥਾ ਹਿੱਸਾ ਕਾਲ ਦਾ ਰੱਖ ਲਿਆ। ਕਾਲ ਪੈਂਦਾ ਨਾ, ਜਿਵੇਂ ਜ਼ਮੀਨਾਂ ਫਸਲਾਂ ਉੱਜੜ ਜਾਂਦੀਆਂ, ਤਬਾਹ ਹੋ ਜਾਂਦੀਆਂ ਨੂੰ ਕਾਲ ਕਹਿੰਦੇ ਨੇ, ਦੁਰ ਪਿਛ। ਮਹਾਰਾਜ ਜੀ ਕਹਿੰਦੇ ਨੇ ਚੌਥਾ ਹਿੱਸਾ ਕਾਲ ਦਾ ਰੱਖ ਲਿਆ ਹੈ।
ਹਮ ਚਾਹਤ ਇਸ ਦੇਸ਼ ਮਝਾਰੀ।
ਅਸੀਂ ਚਾਹੁੰਦੇ ਸੀ ਕਿ ਇਸ ਦੇਸ਼ ਦੇ ਵਿੱਚ ਆ ਜਿਹੜਾ ਜੰਗਲ ਦਾ ਇਲਾਕਾ ਹੈ, ਇਹਦੇ ਵਿੱਚ ਕਦੇ ਕਾਲ ਨਾ ਪਵੇ। ਅਸੀਂ ਤਾਂ ਇਹ ਚਾਹੁੰਦੇ ਸੀ ਵੀ ਇਹ ਮਾਲਵੇ ਦਾ ਇਲਾਕਾ ਬਣਾਉਣਾ, ਇਹਨੂੰ ਇਹਦੇ ਵਿੱਚ ਕਦੇ ਕਾਲ ਨਾ ਪਵੇ।
ਕਬ ਦੁਰ ਪਿਛ ਨਾ ਪਰੇ ਅਗਾਰੀ।
ਆਉਣ ਵਾਲੇ ਸਮੇਂ ਵਿੱਚ ਕਦੇ ਇਹਦੇ ਵਿੱਚ ਦੁਰ ਪਿਛ ਨਾ ਪਵੇ, ਕਦੇ ਇਸ ਇਲਾਕੇ ਵਿੱਚ ਕਾਲ ਨਾ ਪਵੇ।
ਪਰੇ ਆਈ ਇਸ ਰਾਹਕ ਰਾਖਿਓ।
ਪਰ ਇਹਨੇ ਇੱਕ ਹਿੱਸਾ ਕਾਲ ਦਾ ਜ਼ਬਰਦਸਤੀ ਰੱਖ ਲਿਆ। ਅਸੀਂ ਤਿੰਨ ਹਿੱਸੇ ਤਾਂ ਕਾਲ ਇਹਨੇ ਸੁਟਾ ਦਿੱਤਾ ਇਹਨੂੰ ਕਹਿ ਕੇ, ਪਰ ਇਹਨੇ ਇੱਕ ਹਿੱਸਾ ਕਾਲ ਦਾ ਫਿਰ ਵੀ ਜ਼ਬਰਦਸਤੀ ਰੱਖ ਲਿਆ ਹੈ।
ਮਾਨਿਓ ਬਾਕ ਨ ਜੋ ਹਮ ਪਾਖਿਓ।
ਜਿਹੜਾ ਬਚਨ ਅਸੀਂ ਇਹਨੂੰ ਕਿਹਾ ਇਹਨੇ ਸਾਡਾ ਉਹ ਬਚਨ ਮੰਨਿਆ ਨਹੀਂ। ਤਿੰਨ ਬਚਨ ਕੀਤੇ ਤੇ ਤਿੰਨੇ ਬਚਨ ਇਹਨੇ ਮੋੜ ਦਿੱਤੇ ਹਨ।
ਜੇਕਰ ਡੇਲੇ ਗੇਰਤ ਸਾਰੇ।
ਜੇਕਰ ਇਹਨਾਂ ਸਾਰੇ ਡੇਲਿਆਂ ਨੂੰ ਸੁੱਟ ਦਿੰਦਾ ਏ, ਸਾਰੇ ਝੋਲੀ ਵਿੱਚੋਂ ਤਿਆਗ ਦਿੰਦਾ, ਸੁੱਟ ਦਿੰਦਾ।
ਹੋਤ ਅਨਾਜ ਅਨੇਕ ਪ੍ਰਕਾਰੇ।
ਇਸ ਇਲਾਕੇ ਵਿੱਚ ਕਦੇ ਕਾਲ ਨਹੀਂ ਸੀ ਪੈਣਾ, ਇੱਥੇ ਭਾਂਤ ਭਾਂਤ ਦੀਆਂ ਫਸਲਾਂ ਤੇ ਅਨਾਜ ਪੈਦਾ ਹੋਣੇ ਸਨ।
ਰਹਿਤ ਪਲੋ ਸੁਰ ਪਿਛ ਹਮੇਸ਼ੂ।
ਇੱਥੇ ਸਦਾ ਸਕਾਲ ਰਹਿਣਾ ਸੀ, ਭਾਵ ਕਦੇ ਕਾਲ ਨਹੀਂ ਸੀ ਪੈਣਾ, ਇੱਥੇ ਹਮੇਸ਼ਾ ਫਸਲਾਂ ਲਹਿਰਾਉਂਦੀਆਂ ਰਹਿਣੀਆਂ ਸਨ।
ਇਤ ਤੇ ਅੰਨ ਖਾਏ ਬੋ ਦੇਸ਼ੂ।
ਔਰ ਇਸ ਇਲਾਕੇ ਤੋਂ ਅੰਨ ਬਾਹਰਲੇ ਦੇਸ਼ਾਂ ਵਿੱਚ ਵੀ ਭੇਜਿਆ ਜਾਏਗਾ, ਇੰਨਾ ਅੰਨ ਹੋਵੇਗਾ ਇਸ ਮਾਲਵੇ ਦੇ ਇਲਾਕੇ ਚ ਕਿ ਇਹਨੂੰ ਖਾਣ ਤੋਂ ਬਾਅਦ ਜਿਹੜਾ ਵਧਿਆ ਹੋਇਆ ਅੰਨ ਹੋਵੇਗਾ ਉਹ ਦੂਜੇ ਦੇਸ਼ਾਂ ਵਿੱਚ ਵੀ ਜਾਇਆ ਕਰੇਗਾ। ਹੋਰ ਵੀ ਕਈ ਇਲਾਕੇ ਕਈ ਸੂਬੇ ਇਸ ਇਲਾਕੇ ਦੇ ਅੰਨ ਨਾਲ ਰੱਜਿਆ ਕਰਨਗੇ, ਇੰਨੀ ਫਸਲ ਇੱਥੇ ਹੋਇਆ ਕਰੇਗੀ। ਖਾਲਸਾ ਜੀ, ਜਿਸ ਸਮੇਂ ਸਤਿਗੁਰੂ ਜੀ ਇਹ ਬਚਨ ਕਰ ਰਹੇ ਸਨ ਉਦੋਂ ਉੱਥੇ ਕਣਕ ਨਹੀਂ ਸੀ ਹੁੰਦੀ, ਉਦੋਂ ਉਸ ਇਲਾਕੇ ਚ ਜੀਰੀ ਨਹੀਂ ਸੀ ਹੁੰਦੀ, ਕਿਤੇ ਕਿਤੇ ਜਵਾਰ ਜਾਂ ਬਾਜਰਾ ਜ਼ਰੂਰ ਹੁੰਦਾ ਸੀ ਜਾਂ ਮਕਈ ਹੁੰਦੀ ਸੀ, ਉਹ ਵੀ ਕਿਤੇ ਕਿਤੇ ਟਾਵਾਂ ਟਾਵਾਂ ਖੇਤ ਹੁੰਦਾ ਸੀ, ਨਹੀਂ ਤਾਂ ਉੱਚੇ ਉੱਚੇ ਟਿੱਬੇ ਜੇ ਹੋਣੇ, ਉਹਨਾਂ ਤੇ ਕਰੀਰ ਪੀਲੂ ਪਹਾੜੀ ਕਿੱਕਰ ਆਦਿ ਲੱਗੇ ਹੁੰਦੇ ਸੀ, ਕੋਈ ਬਹੁਤੀ ਵਧੀਆ ਜ਼ਮੀਨ ਨਹੀਂ ਸੀ। ਪਰ ਜਦੋਂ ਕਲਗੀਧਰ ਦੇ ਬਚਨ ਹੋਏ, ਜਦੋਂ ਇਹ ਕਥਾ ਲਿਖੀ ਹੈ ਭਾਈ ਸੰਤੋਖ ਸਿੰਘ ਜੀ ਨੇ ਤਕਰੀਬਨ ਅੱਜ ਤੋਂ ਪੌਣੇ 200 ਸਾਲ ਪਹਿਲਾਂ, ਉਦੋਂ ਵੀ ਉੱਥੇ ਜੰਗਲ ਦਾ ਇਲਾਕਾ ਹੀ ਸੀ। ਇਹ ਕਥਾ ਲਿਖਣ ਤੋਂ ਬਾਅਦ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੇ ਜਦੋਂ ਸਰੀਰ ਤਿਆਗ ਜਾਣ ਤੋਂ ਵੀ ਬਾਅਦ ਉਹ ਇਲਾਕੇ ਵਿੱਚ ਫਸਲਾਂ ਹੋਈਆਂ, ਜਦੋਂ ਉਧਰ ਨਹਿਰ ਕੱਢੀ, ਉਸ ਨਹਿਰ ਦੇ ਨਾਲ ਉਹ ਸਾਰਾ ਇਲਾਕਾ ਜਿਹੜਾ ਸੀ ਉਹ ਸਰਸਬਜ ਹੋਇਆ। ਅੱਜ ਮਾਲਵੇ ਦੇ ਇਲਾਕੇ ਚ ਭਾਂਤ ਭਾਂਤ ਦੀਆਂ ਸਾਰੀਆਂ ਫਸਲਾਂ ਹੁੰਦੀਆਂ, ਕਣਕ ਵੀ ਹੁੰਦੀ ਹੈ, ਜੀਰੀ ਵੀ ਹੁੰਦੀ, ਹੋਰ ਅਨੇਕਾਂ ਫਸਲਾਂ ਉੱਥੇ ਪੈਦਾ ਹੁੰਦੀਆਂ ਨੇ। ਅੱਜ ਇਹ ਮਾਲਵੇ ਦਾ ਇਲਾਕਾ ਤੇ ਦਸਵੇਂ ਪਾਤਸ਼ਾਹ ਦੇ ਬਚਨਾਂ ਕਰਕੇ ਹੈ। ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ ਉਹ ਧਰਤੀ ਖਾਲਸਾ ਜੀ ਹਰਿਆਵਲੀ ਹੋ ਜਾਂਦੀ ਹੈ, ਜਿੱਥੇ ਮੇਰੇ ਸਤਿਗੁਰੂ ਗੁਰੂ ਕਲਗੀਧਰ ਜੀ ਆਪਣੇ ਚਰਨ ਪਾਉਂਦੇ ਹਨ, ਜਿੱਥੇ ਗੁਰਦੇਵ ਦੇ ਚਰਨ ਪੈਂਦੇ ਹਨ। ਖਾਲਸਾ ਜੀ, ਕੁਝ ਸਮਾਂ ਪਹਿਲਾਂ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ ਜਾਂਦਿਆਂ ਇੱਕ ਬਚਨ ਕਿਸੇ ਗੁਰਮੁਖ ਸਿੰਘ ਨੇ ਸੁਣਾਇਆ, ਕਹਿੰਦੇ ਜੀ ਅੱਜ ਤੋਂ 15 ਸਾਲ ਪਹਿਲਾਂ ਜਦੋਂ ਅਸੀਂ ਸ੍ਰੀ ਹਜ਼ੂਰ ਸਾਹਿਬ ਜਾਂਦੇ ਸੀ ਸੱਚਖੰਡ ਹਜ਼ੂਰ ਸਾਹਿਬ ਤਖਤ ਸਾਹਿਬ ਤੇ ਟ੍ਰੇਨ ਦੇ ਵਿੱਚ ਜਦੋਂ ਬਹਿ ਕੇ ਜਾਣਾ ਸੱਜੇ ਖੱਬੇ ਦੂਰ ਦੂਰ ਤੱਕ ਉਜਾੜ ਹੀ ਉਜਾੜ ਹੁੰਦਾ ਸੀ, ਫਸਲਾਂ ਨਹੀਂ ਸੀ ਹੁੰਦੀਆਂ, ਉਜਾੜ ਹੀ ਉਜਾੜ, ਕਿਤੇ ਕਿਤੇ ਕੇਲਿਆਂ ਦੇ ਬਾਗ ਜ਼ਰੂਰ ਨਜ਼ਰ ਆਉਂਦੇ ਸੀ, ਨਹੀਂ ਤਾਂ ਉਜਾੜ ਹੀ ਉਜਾੜ ਸੀ, ਫਸਲ ਨਹੀਂ ਸੀ ਕੋਈ ਨਜ਼ਰ ਆਉਂਦੀ। ਪਰ ਅੱਜ ਵੇਖੀਏ ਜਦੋਂ ਉੱਥੋਂ ਲੰਘ ਕੇ ਜਾਈਏ ਤੇ ਆਲੇ ਦੁਆਲੇ ਫਸਲਾਂ ਹੀ ਫਸਲਾਂ, ਅਨੇਕਾਂ ਪ੍ਰਕਾਰ ਦੀ ਹਰਿਆਵਲ ਨਜ਼ਰ ਆਉਂਦੀ ਹੈ। ਕਹਿੰਦਾ ਇਹ ਸਾਰੀ ਕਿਰਪਾ ਸੰਗਤ ਦੀ ਦ੍ਰਿਸ਼ਟੀ ਦੀ ਹੈ। ਜਦੋਂ ਗੁਰੂ ਕੇ ਦਰਸ਼ਨ ਕਰਕੇ ਸੰਗਤ ਜਦੋਂ ਲੰਘ ਕੇ ਜਾਂਦੀ ਸੱਜੇ ਖੱਬੇ ਵੇਖਦੇ ਨੇ ਨਾ ਤੇ ਸੰਗਤ ਦੀ ਦ੍ਰਿਸ਼ਟੀ ਪੈਂਦੀ ਹੈ ਤੇ ਇਹ ਜਿਹੜੀਆਂ ਬੰਜਰ ਜ਼ਮੀਨਾਂ ਸੀ ਉਹ ਵੀ ਹਰਿਆਵਲੀਆਂ ਹੋ ਗਈਆਂ। ਉਰੇ ਗੱਲ ਬੜੀ ਮਨ ਨੂੰ ਲੱਗੀ ਕਿ ਵਾਕਈ ਇਹ ਸੱਚ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੰਗਤ ਦੇ ਵਿੱਚ ਇੰਨੀ ਕਲਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਵਿੱਚ ਤਾਂ ਕਲਾ ਹੋਣੀ ਹੈ। ਇੱਥੇ ਮਹਾਰਾਜ ਜੀ ਬਚਨ ਕਰ ਰਹੇ ਨੇ, ਕਹਿੰਦੇ ਇੱਥੇ ਕਦੇ ਦੁਰਭਿੱਛ ਨਹੀਂ ਸੀ ਪੈਣਾ, ਇੱਥੇ ਕਦੇ ਕਾਲ ਨਹੀਂ ਸੀ ਪੈਣਾ, ਪਰ ਤਿੰਨ ਹਿੱਸੇ ਇੱਥੇ ਹੁਣ ਸੁਕਾਲ ਰਹੇਗਾ, ਇੱਕ ਹਿੱਸਾ ਕਾਲ ਦਾ ਵੀ ਰਹੇਗਾ। ਅੱਜ ਵੀ ਜੰਗਲ ਦੇ ਇਲਾਕੇ ਚ ਕਈ ਥਾਵਾਂ ਤੇ ਜ਼ਮੀਨਾਂ ਐਸੀਆਂ ਨੇ ਜਿਹੜੀਆਂ ਬੰਜਰ ਨੇ, ਉਹਨਾਂ ਵਿੱਚ ਫਸਲ ਪੈਦਾ ਨਹੀਂ ਹੁੰਦੀ। ਉਹ ਇੱਕ ਹਿੱਸਾ ਕਾਲ ਇਸ ਜ਼ਿਮੀਦਾਰ ਨੇ ਰੱਖ ਲਿਆ ਸੀ, ਬਾਕੀ ਸਾਰੀਆਂ ਫਸਲਾਂ ਪੈਦਾ ਹੁੰਦੀਆਂ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇੰਨਾ ਅਨਾਜ ਪੈਦਾ ਹੋਵੇਗਾ ਇੱਥੇ ਕਿ ਇੱਥੋਂ ਬਹੁਤ ਸਾਰੇ ਦੇਸ਼ਾਂ ਵਿੱਚ ਅੰਨ ਜਾਇਆ ਕਰੇਗਾ।
ਅਬ ਪੀ ਤੀਨੋ ਭਾਗ ਸੁਕਾਲ,
ਹੁਣ ਵੀ ਤਿੰਨ ਹਿੱਸੇ ਜਿਹੜਾ ਹੈ ਇੱਥੇ ਸੁਭਾਗ ਕਾਲ ਰਹੇਗਾ।
ਛਿਤ ਮੈਂ ਉਪਜੇ ਅੰਨ ਵਿਸਾਲ,
ਤਿੰਨ ਹਿੱਸੇ ਜ਼ਮੀਨ ਦੇ ਵਿੱਚੋਂ ਅੰਨ ਪੈਦਾ ਹੋਵੇਗਾ, ਫਸਲਾਂ ਪੈਦਾ ਹੋਣਗੀਆਂ।
ਬਾਕ ਬਿਲਾਸ ਕਰਤ ਇਮ ਗਏ,
ਇਹ ਬਚਨ ਬਿਲਾਸ ਕਰਦਿਆਂ ਇਹ ਵਾਕ ਕਰਦਿਆਂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਇੱਥੋਂ ਅੱਗੇ ਨੂੰ ਕੂਚ ਕਰ ਗਏ।
ਜਾਏ ਗ੍ਰਾਮ ਟਿਗ ਉਤਰਤ ਪਏ,
ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ ਚੱਲ ਕੇ ਰਮਿਆਣੇ ਪਿੰਡ ਦੇ ਕੋਲ ਉਤਰੇ ਹਨ। ਉੱਥੇ ਅੱਜ ਕੱਲ ਸਤਿਗੁਰਾਂ ਦਾ ਇਤਿਹਾਸਕ ਸਥਾਨ ਮੌਜੂਦ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਚੱਲ ਕੇ ਰਮਿਆਣੇ ਪਹੁੰਚੇ ਹਨ।
ਮਾਝੇ ਮੈਂ ਗੁਰ ਕੀ ਸੁਧ ਸੁਣੀ,
ਇੱਧਰ ਖਾਲਸਾ ਜੀ ਹੁਣ ਮਾਝੇ ਦੇ ਇਲਾਕੇ ਦੀ ਸੁਣੋ। ਮਾਝੇ ਦੇ ਇਲਾਕੇ ਵਿੱਚ ਜਿਹੜੇ ਦੁਨੀ ਚੰਦ ਦੇ ਨਾਲ ਮਜੈਲ ਭੱਜੇ ਸੀ ਨਾ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ, ਹੁਣ ਉਹਨਾਂ ਦੀ ਵਾਰਤਾ ਸੁਣੋ। ਕਹਿੰਦੇ ਭਾਈ ਉਧਰ ਜਿਹੜੇ ਮਾਝੇ ਦੇ ਇਲਾਕੇ ਵਿੱਚ ਮਜੈਲ ਨੇ, ਉਹਨਾਂ ਨੇ ਜਦੋਂ ਗੁਰੂ ਕਲਗੀਧਰ ਦੀ ਸੁਧ ਸੁਣੀ, ਦਸਵੇਂ ਪਾਤਸ਼ਾਹ ਦੀ ਖਬਰ ਸੁਣੀ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਵੇਲੇ ਜੰਗਲ ਦੇ ਇਲਾਕੇ ਚ ਮਾਲਵੇ ਦੇ ਇਲਾਕੇ ਚ ਹਨ।
ਜਥਾ ਜੰਗ ਪੇ ਸੈਨਾ ਹਨੀ,
ਮਾਝੇ ਦੇ ਮਜੈਲਾਂ ਨੇ ਸੁਣਿਆ ਕਿ ਕਿਵੇਂ ਜੰਗ ਹੋਇਆ, ਆਨੰਦਪੁਰ ਸਾਹਿਬ ਦਾ ਫਿਰ ਚਮਕੌਰ ਸਾਹਿਬ ਦਾ ਜੰਗ ਹੋਇਆ, ਉਹਦੇ ਚ ਕਿੰਨੀਆਂ ਫੌਜਾਂ ਦੁਸ਼ਮਣਾਂ ਦੀਆਂ ਮਾਰੀਆਂ ਗਈਆਂ, ਕਿਤਨੇ ਸਿੰਘ ਸ਼ਹੀਦੀਆਂ ਪਾ ਗਏ।
ਜਥਾ ਆਨੰਦਪੁਰ ਛੋਰ ਸਿਧਾਰੇ,
ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਸ੍ਰੀ ਆਨੰਦਪੁਰ ਸਾਹਿਬ ਛੱਡ ਕੇ ਚਲੇ ਗਏ ਹਨ।
ਸਾਹਿਬ ਜਾਦੇ ਚਾਰੋਂ ਮਾਰੇ,
ਸਤਿਗੁਰਾਂ ਦੇ ਚਾਰੇ ਸਾਹਿਬ ਜਾਦੇ ਸ਼ਹੀਦ ਹੋ ਗਏ ਨੇ, ਦੋ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਏ ਨੇ, ਔਰ ਦੋਨਾਂ ਨੂੰ ਸਰਹੰਦ ਦੀਆਂ ਕੰਧਾਂ ਵਿੱਚ ਚਿਣ ਕੇ ਸ਼ਹੀਦ ਕੀਤਾ ਗਿਆ।
ਜੰਗਲ ਦੇਸ਼ ਪ੍ਰਵੇਸ਼ ਜਾਏ,
ਇਸ ਵੇਲੇ ਗੁਰੂ ਕਲਗੀਧਰ ਜੀ ਜੰਗਲ ਦੇਸ਼ ਵਿੱਚ ਚਲੇ ਗਏ ਨੇ, ਚਮਕੌਰ ਤੋਂ ਨਿਕਲ ਕੇ ਜੰਗਲ ਦੇਸ਼ ਵਿੱਚ ਪ੍ਰਵੇਸ਼ ਕਰ ਗਏ ਹਨ।
ਲੱਖਾਂ ਤੁਰਕਾਂ ਕੇ ਦਲ ਆਏ,
ਔਰ ਲੱਖਾਂ ਤੁਰਕਾਂ ਦਾ ਦਲ ਆਇਆ ਸੀ ਸਤਿਗੁਰਾਂ ਤੇ ਚੜ ਕੇ, 10 ਲੱਖ ਫੌਜ ਆਈ ਸੀ ਚਮਕੌਰ ਦੀ ਜੰਗ ਵਿੱਚ।
ਸੁਣ ਸੁਣ ਵੱਡ ਅਫਸੋਸ ਕਰਨ ਤੇ,
ਮਾਝੇ ਦੇ ਮਜੈਲ ਸਿੰਘ ਨੇ ਸੁਣ ਸੁਣ ਕੇ ਬੜਾ ਭਾਰੀ ਅਫਸੋਸ ਕਰਦੇ ਨੇ ਆਪਣੇ ਮਨ ਵਿੱਚ।
ਆਪਣ ਆਪ ਕੋ ਤਿਕ ਉਚਰਨ ਤੇ,
ਆਪਣੇ ਆਪ ਤੇ ਤਰਕਾਰਾਂ ਪਾਉਂਦੇ ਨੇ, ਕਹਿੰਦੇ ਅਸੀਂ ਸਤਿਗੁਰਾਂ ਦਾ ਸਾਥ ਛੱਡ ਕੇ ਆਏ ਚੰਗਾ ਨਹੀਂ ਕੀਤਾ, ਅਸੀਂ ਗੁਰੂ ਸਾਹਿਬ ਦਾ ਸਾਥ ਛੱਡ ਕੇ ਆਏ ਚੰਗਾ ਨਹੀਂ ਕੀਤਾ।
ਦੇਸ਼ ਹਮਾਰੋ ਬੇਮੁਖ ਹੋਏ ਕੈ,
ਸਾਡਾ ਜਿਹੜਾ ਮਾਝੇ ਦਾ ਦੇਸ਼ ਹੈ, ਮਾਝੇ ਦਾ ਇਲਾਕਾ ਹੈ, ਉਹ ਸਤਿਗੁਰਾਂ ਤੋਂ ਬੇਮੁਖ ਹੋ ਗਿਆ। ਅਸੀਂ ਦੁਨੀ ਚੰਦ ਦਾ ਕਹਿਣਾ ਮੰਨਿਆ ਔਰ ਉਹਦੇ ਆਖੇ ਲੱਗ ਕੇ ਆ ਗਏ, ਤੇ ਫਿਰ ਕਈ ਜਿਹੜੇ ਬਦਾਵਾ ਲਿਖ ਕੇ ਵੀ ਦੇ ਕੇ ਗਏ ਸਨ। ਏਦਾਂ ਉਹਨਾਂ ਦੇ ਮਨ ਦੇ ਵਿੱਚ ਬੜਾ ਵੱਡਾ ਭਾਰੀ ਅਫਸੋਸ ਹੈ।
ਦੁਨੀ ਚੰਦ ਕੇ ਸੰਗ ਮਿਲੇ ਕੇ,
ਅਸੀਂ ਦੁਨੀ ਚੰਦ ਦੇ ਨਾਲ ਜਿਹੜਾ ਖੋਟਾ ਸੀ, ਆਪ ਤਾਂ ਮਰ ਮੁੱਕ ਗਿਆ ਪਰ ਸਾਡੇ ਮੱਥੇ ਤੇ ਕਲੰਕ ਲੱਗ ਗਿਆ ਵੀ ਮਾਝੇ ਦੇ ਸਿੰਘ ਗੁਰੂ ਸਾਹਿਬ ਨੂੰ ਛੱਡ ਕੇ ਗਏ ਨੇ। ਐਸਾ ਕਲੰਕ ਸਾਡੇ ਮੱਥੇ ਤੇ ਲੱਗਾ ਹੁਣ ਧੋਣਾ ਪਵੇਗਾ।
ਭਾਗੇ ਸਤਿਗੁਰ ਕੋ ਤਜ ਆਏ,
ਸਾਡੇ ਮੱਥੇ ਤੇ ਕਲੰਕ ਲੱਗਾ ਕਿ ਮਾਝੇ ਦੇ ਮਜੈਲ ਸਿੰਘ ਸਤਿਗੁਰੂ ਗੁਰੂ ਕਲਗੀਧਰ ਦਾ ਸਾਥ ਛੱਡ ਕੇ ਭੱਜ ਗਏ ਨੇ, ਨੱਠ ਗਏ ਹਨ।
ਸ੍ਰੀ ਗੁਰ ਕੋ ਕਾਰਜ ਬਿਗੜਾਏ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਕਾਰਜ ਵਿਗਾੜ ਕੇ ਆਏ ਆ, ਸਵਾਰ ਕੇ ਨਹੀਂ ਆਏ।
ਭਲੇ ਭਲੇ ਸਿੱਖ ਸਬਨ ਤਿਕਾਰੇ,
ਜਿੰਨੇ ਭਲੇ ਸਿੰਘ ਸੀ ਨਾ ਮਾਝੇ ਦੇ, ਉਹ ਇਹਨਾਂ ਨੂੰ ਤ੍ਰਿਕਾਰਾਂ ਪਾਉਂਦੇ ਨੇ, ਜਿਹੜੇ ਆਨੰਦਪੁਰ ਸਾਹਿਬ ਤੋਂ ਦੌੜ ਕੇ ਆਏ ਸੀ ਨਾ, ਇਹਨਾਂ ਨੂੰ ਲਾਹਨਤਾਂ ਪਾਉਂਦੇ ਨੇ। ਮਾਈ ਭਾਗੋ ਵਰਗੀਆਂ ਮਾਈਆਂ ਵੀ ਲਾਹਨਤਾਂ ਪਾਉਂਦੀਆਂ ਨੇ ਇਹਨਾਂ ਨੂੰ ਕਿ ਤੁਸੀਂ ਸਤਿਗੁਰੂ ਸੱਚੇ ਪਾਤਸ਼ਾਹ ਦਾ ਸਾਥ ਛੱਡ ਕੇ ਆਏ, ਉਹ ਚੰਗਾ ਨਹੀਂ ਕੀਤਾ।
ਦੇਸ਼ ਬੇਮੁਖ ਪਾ ਦੋਜਕ ਡਾਰੇ,
ਸਾਰਾ ਦੇਸ਼ ਬੇਮੁਖ ਕਰ ਦਿੱਤਾ। ਕੁਝ ਬੰਦਿਆਂ ਨੇ ਸਾਰੇ ਮਜੈਲਾਂ ਦਾ ਨਾਂ ਤੁਸੀਂ ਕਲੰਕਿਤ ਕਰਕੇ ਰੱਖ ਦਿੱਤਾ, ਤੁਸੀਂ ਤਾਂ ਗੁਰੂ ਤੋਂ ਬੇਮੁਖ ਹੋ ਕੇ ਸਾਰੇ ਦੇਸ਼ ਨੂੰ ਨਰਕਾਂ ਦੇ ਵਿੱਚ ਝੋਂਕ ਦਿੱਤਾ ਹੈ।
ਸੁਣ ਗੈਰਤ ਸਭ ਕੇ ਮਨ ਆਈ,
ਇਹ ਸੁਣ ਕੇ ਲੋਕਾਂ ਦੀਆਂ ਤਰਕਾਰਾਂ, ਜਦੋਂ ਲੋਕ ਤਰਕਾਰਾਂ ਪਾਉਂਦੇ ਨੇ ਨਾ ਮਜੈਲਾਂ ਨੂੰ, ਤੇ ਸੁਣ ਕੇ ਇਹਨਾਂ ਦੇ ਅੰਦਰ ਗੈਰਤ ਜਾਗੀ ਹੈ।
ਜਾਣੀ ਆਪਣੀ ਅਦਕ ਖੋਟਾਈ,
ਇਹਨਾਂ ਜਾਣਿਆ ਵੀ ਅਸੀਂ ਬੜਾ ਖੋਟਾ ਕੰਮ ਕੀਤਾ ਸਤਿਗੁਰਾਂ ਦਾ ਸਾਥ ਛੱਡ ਕੇ।
ਅਪਰ ਦੇਸ਼ ਅਸ ਕੋਏ ਨਾ ਹੋਆ,
ਹਾਲਾਂਕਿ ਉੱਥੇ ਸਾਰੇ ਇਲਾਕਿਆਂ ਦੇ ਲੋਕ ਸੀ, ਮਾਲਵੇ ਦੇ ਦੁਆਬੇ ਦੇ ਸਾਰੇ ਸਨ, ਪਰ ਕਿਸੇ ਨੇ ਸਤਿਗੁਰਾਂ ਦਾ ਸਾਥ ਨਹੀਂ ਛੱਡਿਆ। ਬਸ ਅਸੀਂ ਮਾਝੇ ਦੇ ਕੁਝ ਮਜੈਲਾਂ ਨਹੀਂ ਸਤਿਗੁਰਾਂ ਦਾ ਸਾਥ ਛੱਡਿਆ, ਇਸ ਕਰਕੇ ਸਾਡੇ ਦੇਸ਼ ਦੇ ਇਲਾਕੇ ਤੇ ਕਲੰਕ ਲੱਗਾ ਹੈ।
ਸਿਦਕ ਜਥਾ ਮਾਝੇ ਬੋਖੋਆ,
ਅਸੀਂ ਮਾਝੇ ਦੇ ਇਲਾਕੇ ਦੇ ਸਿੱਖਾਂ ਨੇ ਆਪਣਾ ਸਿਦਕ ਭਰੋਸਾ ਦੁਗਵਾਇਆ ਹੈ।
ਚਿਤਵਤ ਚਿਤ ਚਿੰਤਾ ਬੋ ਗ੍ਰਾਮੋ,
ਇਹ ਤਾਂ ਚਿੱਤ ਵਿੱਚ ਚਿੰਤਾ ਕਰਦਿਆਂ ਕਰਦਿਆਂ ਕਈ ਪਿੰਡਾਂ ਦੇ ਲੋਕ ਇਕੱਠੇ ਹੋਏ ਨੇ, ਪੰਚਾਇਤਾਂ ਇਕੱਠੀਆਂ ਹੋਈਆਂ ਨੇ।
ਕਿਮ ਗੁਰ ਕੋ ਸੁਧਰੇ ਸਭ ਕਾਮੋ,
ਕਹਿੰਦੇ ਚਲੋ ਆਪਾਂ ਕਿਵੇਂ ਗੁਰੂ ਸਾਹਿਬ ਜੀ ਦਾ ਕੋਈ ਕੰਮ ਸੁਧਾਰੀਏ ਕਿ ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਕਿਸੇ ਤਰੀਕੇ ਸਾਥ ਦੇ ਸਕੀਏ।
ਪੰਚਾਇਤ ਬੋ ਗ੍ਰਾਮਨ ਕੇਰੀ,
ਕਈ ਪਿੰਡਾਂ ਦੀ ਪੰਚਾਇਤ ਇਕੱਠੀ ਹੋਈ ਮਾਝੇ ਦੇ ਇਲਾਕੇ ਦੀ, ਚਬਾਲ ਆਦਿਕ ਜਿੰਨਾ ਇਲਾਕਾ ਸੀ ਉਥੋਂ ਕਈ ਪਿੰਡਾਂ ਦੀ ਪੰਚਾਇਤ ਇਕੱਠੀ ਹੋਈ।
ਆਪਸ ਮੈਂ ਸਕੇਲ ਤਿਸ ਬੇਰੀ,
ਉਹਨਾਂ ਨੇ ਆਪੋ ਵਿੱਚ ਸਾਰੀ ਪੰਚਾਇਤ ਇਕੱਠੀ ਕੀਤੀ, ਸਾਰੀਆਂ ਪੰਚਾਇਤਾਂ ਇਕੱਠੀਆਂ ਕੀਤੀਆਂ।
ਪੱਠ ਪੱਠ ਮਾਨਵ ਇੱਕ ਥਲ ਆਏ,
ਸੁਨੇਹ ਭੇਜੇ ਪਿੰਡਾਂ ਦੇ ਵਿੱਚ ਵੀ ਸਾਰੀ ਪੰਚਾਇਤ ਆ ਜੇ ਪਿੰਡ ਦੀ, ਗੁਰਮਤਾ ਕਰਨਾ ਸਲਾਹ ਕਰਨੀ ਹੈ। ਇਦਾਂ ਪਿੰਡ ਪਿੰਡ ਦੇ ਵਿੱਚ ਸੁਨੇਹੇ ਭੇਜ ਕੇ ਇੱਕ ਜਗ੍ਹਾ ਨਿਯਤ ਕਰ ਲਈ ਜਿੱਥੇ ਸਾਰੀਆਂ ਪੰਚਾਇਤਾਂ ਨੇ ਇਕੱਠਾ ਹੋ ਕੇ ਸਲਾਹ ਕਰਨੀ ਹੈ।
ਮੇਲ ਪਇਓ ਸਭ ਕੋ ਇੱਕ ਥਾਂ,
ਇੱਕ ਜਗ੍ਹਾ ਤੇ ਇਹਨਾਂ ਨੇ ਮੇਲ ਰੱਖ ਲਿਆ, ਮੀਟਿੰਗ ਰੱਖ ਲਈ, ਸਾਰੇ ਪਿੰਡਾਂ ਦੀਆਂ ਪੰਚਾਇਤਾਂ ਇੱਕ ਜਗ੍ਹਾ ਤੇ ਆਣ ਕੇ ਇਕੱਠੀਆਂ ਹੋ ਗਈਆਂ।
ਲਵਪੁਰ ਕੋ ਗਿਰਦਾ ਸਭ ਮੇਲੇ,
ਉਧਰ ਲਾਹੌਰ ਦਾ ਆਲਾ ਦੁਆਲਾ, ਕਿਉਂਕਿ ਲਾਹੌਰ ਵੀ ਮਾਝੇ ਦੇ ਇਲਾਕੇ ਚ ਪੈਂਦਾ ਸੀ, ਲਾਹੌਰ ਦੇ ਆਲੇ ਦੁਆਲੇ ਦੀਆਂ ਪੰਚਾਇਤਾਂ ਜਿਹੜੀਆਂ ਨੇ ਉਹ ਵੀ ਆਈਆਂ ਹਨ।
ਗਿਣਤੀ ਕੇ ਮਾਨਵ ਮੁਖ ਭਲੇ,
ਪਰ ਬਹੁਤੇ ਬੰਦੇ ਨੇ ਜਿਹੜੇ ਚੋਣਵੇਂ ਬੰਦੇ ਨੇ ਪਿੰਡਾਂ ਦੇ, ਹਰ ਇੱਕ ਪਿੰਡ ਚੋਂ ਦੋ ਦੋ ਚਾਰ ਚਾਰ ਚੋਣਵੇਂ ਬੰਦੇ ਜਿਹੜੇ ਸਾਰੇ ਪਿੰਡ ਦੇ ਆਗੂ ਹੋਣ, ਜਿਨ੍ਹਾਂ ਦੀ ਗੱਲ ਸਾਰੇ ਪਿੰਡ ਵਾਲੇ ਮੰਨਦੇ ਹੋਣ, ਉਹ ਦੋ ਦੋ ਚਾਰ ਚਾਰ ਬੰਦੇ ਆਣ ਕੇ ਇਕੱਠੇ ਹੋਣ ਲੱਗੇ ਹਨ।
ਕਰਤ ਸੋਚ ਚਿੰਤਾ ਮੈਂ ਗਰਤ,
ਇਹਦਾ ਸਾਰੇ ਇਕੱਠੇ ਹੋ ਕੇ ਸੋਚਦੇ ਨੇ, ਨਾਲੇ ਚਿੰਤਾ ਵਿੱਚ ਗਰਤ ਹੁੰਦੇ ਹਨ।
ਬੇਮੁਖਤਾ ਕੋ ਫਲ ਹੋਏ ਨਰਕ,
ਜੇ ਅਸੀਂ ਗੁਰੂ ਤੋਂ ਬੇਮੁਖ ਹੋਏ ਆ ਤੇ ਗੁਰੂ ਤੋਂ ਬੇਮੁਖ ਹੋਣ ਦਾ ਇੱਕੋ ਫਲ ਹੈ, ਜਿਹੜਾ ਗੁਰੂ ਤੋਂ ਬੇਮੁਖ ਹੁੰਦਾ ਉਹ ਸਿੱਧਾ ਨਰਕਾਂ ਦੀ ਅੱਗ ਵਿੱਚ ਸੜਦਾ ਹੈ। ਗੁਰੂ ਤੋਂ ਬੇਮੁਖ ਹੋਇਆ ਨਰਕਾਂ ਵਿੱਚ ਪੈਂਦਾ ਹੈ, ਇਹੀ ਇੱਕ ਬੇਮੁਖਤਾ ਦਾ ਫਲ ਹੈ।
ਆਪਸ ਮੈਂ ਵਿਚਾਰ ਠਹਿਰਾਈ,
ਗੁਰਬਾਣੀ ਵੀ ਇਹ ਕਹਿੰਦੀ ਹੈ ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ना पावे गुरु तो बेमुख होया नू मुक्ति नहीं मिलदी। आपां सारयां ने आपस विच रल के विचार करनी है कि बेमुखता दा जिहड़ा साडे मत्थे ते कलंक लगा है इहनू किवें धोया जावे। इदां इहनां ने सारयां ने रल के सलाह कीती है।
सो दो सै नर गुर टिग जाई,
कहिंदे इदां करिए भी आपां 100-200 बंदे इकट्ठे होईए पिंडां दे इलाके दे, 100-200 बंदा इकट्ठे हो के फिर गुरु कलगीधर जी दे कोल जाइए मालवे दे इलाके च, जंगल दे इलाके च जिथे इस वेले सतगुरु जी ने
प्रभ को मिल ऐसे समझावे,
सतगुरु जी नाल मिल के उहनां नूं जा के समझाण दा यतन करिए। फिर भी इहनां दी मत दे विच पड़दा ही रहा, कहिंदे जी गुरु नूं चल के समझाइए कि हुण उह जंग युद्ध छड देण। हुण सिख दी बिरती एदां दी नहीं होनी चाहीदी वी असीं गुरु नूं समझाउणा है। सिख दी तां बिरती है वी असीं गुरु दी समझ लैणी है। पर इहनां ने आख्या वी आपां चल के सतगुरां नूं समझाइए, उहनां नूं समझाण दा यतन करिए।
हाथ जोड़ तर सीस निवावै,
हाथ जोड़ के सतगुरु कलगीधर दे अगे चल के अपना सीस नवाइए और उहनां नूं जा के बेनती करिए।
पूरबले गुर आन की रीत,
उहनां नूं इह बेनती करिए कि गुरु जी जिवें पहलां वड्डे सतगुरु जी मर्यादा दे धारनी रहे ने, वड्डे सतगुरु गुरु हरकृष्ण साहब, गुरु तेग बहादुर साहब, गुरु हर राय साहब, जिवें उन्होंने मर्यादा रखी, कोई जंग युद्ध नहीं लड़े उन्होंने, वह गुरता गद्दी ते बह के केवल शांति भगती का उपदेश देंदे रहे ने।
जे तुम तारो थिर कर चीत,
जे तुसी भी उसे तरह की मर्यादा धारण कर लो वड्डे सतगुरां वाली, तुसी भी शांति नाल मंजी ते बह के गुरु उपदेश दियो, एदां दा जे तुसी अपना चित थिर कर दे हो
तो सिखी निर्भय तुम्हारी,
तां असीं तुहाडी सिखी निभावांगे, ता असी तुहाडे सिख बन के सिखी निभावांगे।
दया तरो गत करो हमारी,
और साडे ते दया करके साडी मुक्ति करो, साडी गत करो, कल्याण करो।
ये तुरकन के संग बखेरा,
ये तुसी तुरकां दे नाल बखेड़ा ही रखना है, आ तुरकां दे नाल रोज ही खड़काई रखनी है, रोज ही जंग युद्ध रखना है।
दिन प्रत करो जंग बढ़ चेरा,
दिन प्रति दिन तुसी ये जंग लड़ने ने, जंगां दे झेड़े लड़ने हन।
मैं सिखी को होए निरबाऊ,
ते फिर असी तुहाडी सिखी नहीं निभा सकते। आपां ये गल कहनी है जाके भी जे तां पहले गुरुआं वांगू शांति नाल बहिंदे हो फिर तां असीं तुहाडे सिखी निभावांगे सिख बन के, ते जे तुसीं नित जंग ही लड़ने ने तुरकां दे नाल ते फिर नहीं असीं तुहाडी सिखी निभाणी, फिर साडे कोलों तुहाडी सिखी दा निर्वाह नहीं होणा।
बसे प्रजा होए देशन माओ,
असीं लोक राजयां दी प्रजा बन के देशां दे विच वसदे रहांगे, हुण भी वसदे हां।
लड़ियो न जाए शाह के संग,
हिंदुस्तान दा बादशाह औरंगजेब उहदे नाल साडे कोलों लड़िया नहीं जाणा, उहदे नाल असीं जंग नहीं लड़ सकदे।
लाखों लश्कर ठानत जंग,
लड़ांगे उहदे कोल लखां दी गिणती विच लश्कर है, लखां दी गिणती विच फौज है, किन्ना क जंग लड़ांगे।
जे तुम कहो सात तुरकाने,
जे तुसी गुरु जी ए कहो कि तुरकां दे नाल
हमरे झगड़े परे माने,
साडे झगड़े पए होए ने तुरकां नाल, साडा जंग पिया होया है, उन्हां नाल साडी वैर पिया होया है।
तो हम दिल्ली पहुंचे सारे,
गुरु जी असीं बादशाह कोल दिल्ली पहुंचांगे, जाके तुहाडी संधि करा देना भी तुहाडा झगड़ा मुक जाए, तुहाडी लड़ाई खत्म करन वास्ते असीं दिल्ली जाके बादशाह कोल पुकार करांगे।
करें सुनावन सर्व प्रकारे,
सर्व प्रकार नाल उत्थे जाके दिल्ली विच बादशाह नूं सारी गल दसांगे।
भली पात हम लेहे नबेरा,
भली प्रकार नाल सारी लड़ाई असीं नबेड़ देंगे, ਇਹ ਝਗੜਾ ਨਿਬੇੜ ਦਿਆਂਗੇ, ਮੁੜ ਕੇ ਕੋਈ ਜੰਗ ਯੁੱਧ ਦਾ ਖਿਆਲ ਵੀ ਨਹੀਂ ਹੋਣ ਲੱਗਾ।
ਨਹੀਂ ਰਹਿਣ ਦੇਵੇਂ ਕੋ ਚੇਰਾ,
ਅਸੀਂ ਕਿਸੇ ਵੀ ਪ੍ਰਕਾਰ ਦਾ ਝੇੜਾ ਨਹੀਂ ਰਹਿਣ ਦਿਆਂਗੇ, ਸਾਰੇ ਝੇੜੇ ਝਗੜੇ ਮਿਟਾ ਦਿਆਂਗੇ।
ਹਮਰੇ ਰਾਹੀਂ ਸਭ ਕੁਛ ਹੋਏ,
ਸਾਡੇ ਰਾਹੀਂ ਸਭ ਕੁਝ ਹੋ ਜਾਏਗਾ, ਅਸੀਂ ਜੋ ਕਰਾਂਗੇ ਉਸੇ ਤਰ੍ਹਾਂ ਹੋ ਜਾਵੇਗਾ। ਅਸੀਂ ਵੀ ਇਲਾਕੇ ਦੇ ਮੋਹਦਵਾਰ ਬੰਦੇ ਆ, ਨਾਕੇ ਦੇ ਨਗਰਾਂ ਦੇ ਪੰਚਾਇਤ ਹਾਂ।
ਵਾਦ ਵਿਰੋਧ ਦੇਂਗੇ ਖੋਏ,
ਆ ਜਿਹੜਾ ਵਾਦ ਵਿਰੋਧ ਹੈ ਇਹ ਅਸੀਂ ਗਵਾ ਦਿਆਂਗੇ, ਲੜਾਈ ਝਗੜੇ ਰੋਜ਼ ਰੋਜ਼ ਦੇ ਮਿਟਾ ਦਿਆਂਗੇ।
ਆਪ ਸੁਖੀ ਰਹੀਏ ਸਭ ਰੀਤ,
ਤੁਸੀਂ ਆਪ ਸੁਖ ਦੇ ਨਾਲ ਸਰਬ ਰੀਤੀਆਂ ਨਾਲ ਰਹੋ, ਤੁਹਾਨੂੰ ਕੋਈ ਲੜਾਈ ਕਰਨ ਦੀ ਜੰਗ ਯੁੱਧ ਕਰਨ ਦੀ ਲੋੜ ਨਹੀਂ ਹੈ।
ਨਿਰਬਾਹੋ ਸਿੱਖਣ ਕੀ ਪ੍ਰੀਤ,
ਤੁਸੀਂ ਆਪਣੇ ਸਿੱਖਾਂ ਦੀ ਪ੍ਰੀਤ ਨਿਭਾਵੋ, ਆਪਣੇ ਸਿੱਖਾਂ ਦਾ ਪਿਆਰ ਨਿਭਾਵੋ, ਕੇਵਲ ਆਪਣੇ ਸਿੱਖਾਂ ਨੂੰ ਮੰਜੀ ਤੇ ਬਹਿ ਕੇ ਦਰਸ਼ਨ ਦਿਦਾਰੇ ਦੇ ਕੇ ਨਿਹਾਲ ਕਰਿਆ ਕਰੋ, ਤੁਹਾਨੂੰ ਜੰਗ ਕਰਨ ਦੀ ਲੜਾਈ ਕਰਨ ਦੀ ਕੋਈ ਲੋੜ ਨਹੀਂ।
ਹਮ ਸਿੱਖ ਹੋਏ ਤੁਮ ਗੁਰੂ ਬਣੀ ਜੈ,
ਅਸੀਂ ਤੁਹਾਡੇ ਸਿੱਖ ਬਣਦੇ ਆ, ਤੁਸੀਂ ਸਾਡੇ ਗੁਰੂ ਬਣੋ, ਅਸੀਂ ਤੁਹਾਡੀ ਪੂਜਾ ਕਰਦੇ ਹਾਂ।
ਰਸ ਤੁਰਕਣ ਕੇ ਸੰਗ ਰੱਖੀ ਜੈ,
ਤੁਰਕਾਂ ਨਾਲ ਲੜਾਈ ਨਾ ਕਰੋ, ਇਹਨਾਂ ਮਲੇਛਾਂ ਨਾਲ ਲੜਾਈ ਨਾ ਕਰੋ, ਇਹਨਾਂ ਨਾਲ ਪਿਆਰ ਬਣਾ ਕੇ ਰੱਖੋ, ਇਹਨਾਂ ਨਾਲ ਮਿੱਤਰਤਾ ਬਣਾ ਕੇ ਰੱਖੋ।
ਨਹੀਂ ਤਾਂ ਹਮ ਸਿੱਖ ਨਾ ਤੁਮ ਗੁਰ ਹੋਏ,
ਤੁਸੀਂ ਤੁਰਕਾਂ ਨਾਲ ਨਹੀਂ ਬਣਾ ਕੇ ਰੱਖਣੀ ਤੇ ਫਿਰ ਮਹਾਰਾਜ ਤੁਸੀਂ ਸਾਡੇ ਗੁਰੂ ਨੀ ਤੇ ਅਸੀਂ ਫਿਰ ਸਿੱਖ ਨੀ ਤੁਹਾਡੇ। ਸਾਡੀ ਸਿੱਖੀ ਤਾਂ ਹੀ ਬਣੇਗੀ ਜੇ ਤੁਸੀਂ ਤੁਰਕਾਂ ਨਾਲ ਪਿਆਰ ਪਾ ਕੇ ਰੱਖੋਗੇ, ਉਹਨਾਂ ਨਾਲ ਲੜਾਈ ਨਹੀਂ ਕਰੋਗੇ। ਲੜਾਈ ਅਸੀਂ ਮਿਟਾਵਾਂਗੇ ਬਾਦਸ਼ਾਹ ਕੋਲ ਜਾ ਕੇ, ਝਗੜੇ ਅਸੀਂ ਖਤਮ ਕਰਾਂਗੇ ਬਾਦਸ਼ਾਹ ਨਾਲ ਮਿਲ ਕੇ। ਤੇ ਮਹਾਰਾਜ ਜੇ ਤੁਸੀਂ ਨਹੀਂ ਹਟਦੇ ਤੇ ਫਿਰ ਨਾ ਤੁਸੀਂ ਸਾਡੇ ਗੁਰੂ ਤੇ ਨਾ ਅਸੀਂ ਸਿੱਖ ਹਾਂ।
ਬਿਗੜੇ ਬਾਤ ਲਖੋਂ ਦਿਸ਼ ਦੋਏ,
ਦੋਹਾਂ ਪਾਸਿਓਂ ਇਹ ਗੱਲ ਵਿਗੜ ਜਾਏਗੀ।
ਗ੍ਰਾਮਨ ਕੀ ਪੰਚਾਇਤ ਸਾਰੀ,
ਅਸੀਂ ਸਾਰੇ ਪਿੰਡਾਂ ਦੀ ਪੰਚਾਇਤ ਇਕੱਠੇ ਹੋ ਕੇ ਆ ਰਹੇ ਹਾਂ।
ਇਸ ਪ੍ਰਕਾਰ ਕੀ ਮਸਲਤ ਤਾਰੀ,
ਏਦਾਂ ਇਹਨਾਂ ਪੰਚਾਇਤ ਵਾਲਿਆਂ ਨੇ ਇਹ ਸਲਾਹ ਕੀਤੀ ਸਾਰਿਆਂ ਨੇ ਰਲ ਕੇ ਨਾ, ਵੀ ਆਪਾਂ ਗੁਰੂ ਜੀ ਕੋਲ ਏਦਾਂ ਚੱਲੀਏ, ਉਹਨਾਂ ਨੂੰ ਕਹੀਏ ਝਗੜੇ ਮਿਟਾ ਦੇਣ, ਲੜਾਈਆਂ ਮਿਟਾ ਦੇਣ, ਤੇ ਝਗੜੇ ਲੜਾਈਆਂ ਮਿਟਾ ਕੇ ਬਾਦਸ਼ਾਹ ਨਾਲ ਸੰਧੀ ਕਰ ਲੈਣ ਤੇ ਸ਼ਾਂਤੀ ਨਾਲ ਬਹਿ ਕੇ ਉਪਦੇਸ਼ ਦਿਆ ਕਰਨ, ਤਾਂ ਅਸੀਂ ਉਹਨਾਂ ਦੇ ਸਿੱਖ ਬਣਾਂਗੇ ਤੇ ਉਹ ਸਾਡੇ ਗੁਰੂ ਨੇ, ਨਹੀਂ ਤਾਂ ਅਸੀਂ ਸਿੱਖੀ ਨਹੀਂ ਨਿਭਾ ਸਕਦੇ। ਫਿਰ ਅਸੀਂ ਕਹਿ ਦਿਆਂਗੇ ਵੀ ਨਾ ਤੁਸੀਂ ਸਾਡੇ ਗੁਰੂ ਤੇ ਨਾ ਅਸੀਂ ਸਿੱਖ ਹਾਂ। ਏਦਾਂ ਇਹਨਾਂ ਪੰਚਾਇਤਾਂ ਨੇ ਪਿੰਡਿਆਂ ਨੇ ਰਲ ਕੇ ਸਲਾਹ ਕੀਤੀ, ਏਦਾਂ ਦਾ ਇਹਨਾਂ ਨੇ ਆਪਸ ਵਿੱਚ ਸਲਾਹ ਬਣਾਈ ਹੈ।
ਪ੍ਰੇਮੀ ਸਿੱਖ ਹੋਏ ਤਬ ਤਿਆਰ,
ਏਦਾਂ ਇਹਨਾਂ ਵਿੱਚੋਂ ਪ੍ਰੇਮ ਵਾਲੇ ਸਿੱਖ ਵੀ ਸਨ, ਭਾਈ ਮਹਾਂ ਸਿੰਘ ਵਰਗੇ ਜਿਨ੍ਹਾਂ ਨੇ ਟੁੱਟੀ ਗੰਢਣੀ ਸੀ, ਉਹ ਵੀ ਹੋਏ ਨੇ ਨਾਲ ਤਿਆਰ ਚੱਲਣ ਲਈ।
ਗੁਰ ਸਨ ਮਿਲਵੇ ਇੱਛਾ ਧਾਰ,
ਸੱਚੇ ਪਾਤਸ਼ਾਹ ਜੀ ਨੂੰ ਮਿਲਣ ਵਾਸਤੇ ਆਪਣੇ ਮਨ ਚ ਇੱਛਾ ਧਾਰ ਕੇ ਚੱਲ ਪਏ ਹਨ।
ਗ੍ਰਾਮ ਗ੍ਰਾਮ ਤੇ ਇੱਕ ਨਰ ਔਰ,
ਪਿੰਡ ਪਿੰਡ ਚੋਂ ਇੱਕ ਇੱਕ ਬੰਦਾ ਲੈ ਲਿਆ ਇਹਨਾਂ ਨੇ, ਇੱਕ ਇੱਕ ਪਿੰਡ ਚੋਂ ਇੱਕ ਇੱਕ ਬੰਦਾ ਲੈ ਲਿਆ ਨਾਲ।
ਚਲਨ ਹੇਤ ਮਿਲ ਕਰ ਤਿਸ ਠੌਰ,
ਚੱਲਣ ਵਾਸਤੇ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਚੱਲਣ ਲੱਗੇ ਹਨ।
ਏ ਸਨਦ ਬਦ ਤਬ ਸਾਰੇ,
ਸਨਦ ਬਦ ਹੋ ਕੇ ਸ਼ਸਤਰ ਧਾਰੀ ਹੋ ਕੇ ਚੱਲੇ ਨੇ ਸਾਰੇ।
ਸ੍ਰੀ ਸਤਿਗੁਰ ਕੀ ਔਰ ਪਧਾਰੇ,
ਚੱਲ ਕੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਵੱਲ ਵਧੇ ਨੇ, ਜਿੱਥੇ ਮਹਾਰਾਜ ਜੀ ਇਸ ਵੇਲੇ ਬਿਰਾਜਮਾਨ ਹਨ।
ਗ੍ਰਾਮ ਹਰੀ ਕੇ ਪੱਤਨ ਆਏ,
ਚਲਦਿਆਂ ਚਲਦਿਆਂ ਹਰੀ ਕਾ ਜਿਹੜਾ ਪੱਤਣ ਹੈ ਉਥੋਂ ਚੱਲ ਕੇ ਆਏ ਨੇ ਲੰਘ ਕੇ।
ਸਲਤਾ ਦੋਨੋ ਤਰ ਹਰ ਖਾਏ,
ਇੱਥੇ ਦੋ ਦਰਿਆ ਇਕੱਠੇ ਹੁੰਦੇ ਨੇ ਸਤਲੁਜ ਬਿਆਸ, ਹਰੀ ਕੇ ਪੱਤਣ ਤੋਂ ਇਹਨਾਂ ਦੋਵਾਂ ਦਰਿਆਵਾਂ ਨੂੰ ਤਰ ਕੇ ਪਾਰ ਆਏ ਹਨ।
ਗੁਰ ਕੀ ਸੁਧ ਸੁਣ ਕਰ ਸਭ ਤਬੈ,
ਸਾਰੀ ਖਬਰ ਪਤਾ ਕਰਕੇ ਵੀ ਇਸ ਵੇਲੇ ਕਲਗੀਧਰ ਜੀ ਕਿੱਥੇ ਨੇ, ਸਾਰਾ ਪਤਾ ਟਿਕਾਣਾ ਪਤਾ ਕਰਕੇ ਚੱਲ ਪਏ ਹਨ।
ਇਹਨੇ ਗ੍ਰਾਮ ਤਿਆਗ ਕਰ ਅਬੈ,
ਇਹਨਾਂ ਨੂੰ ਪਤਾ ਲੱਗਾ ਕਿ ਸਤਿਗੁਰੂ ਜੀ ਇਸ ਵੇਲੇ ਦੀਨੇ ਕਾਂਗੜ ਤੋਂ ਚੱਲ ਚੁੱਕੇ ਨੇ, ਤਿੰਨੇ ਕਾਂਗੜ ਤੋਂ ਮਹਾਰਾਜ ਦੀ ਚਾਲਾ ਪਾ ਕੇ ਅੱਗੇ ਜਾ ਚੁੱਕੇ ਨੇ।
ਖਿਦਰਾਣੇ ਸਰ ਕੀ ਦਿਸ਼ ਆਏ,
ਪਤਾ ਲੱਗਾ ਇਹਨਾਂ ਨੂੰ ਵੀ ਇਸ ਵੇਲੇ ਸਤਿਗੁਰੂ ਜੀ ਖਿਦਰਾਣੇ ਦੇ ਢਾਬ ਵਾਲੇ ਪਾਸੇ ਨੂੰ ਜਾ ਰਹੇ ਨੇ।
ਸੁਨਤ ਸਿੰਘ ਹਰਖਤ ਇਤ ਧਾਏ,
ਇਹ ਸੁਣ ਕੇ ਸਿੰਘ ਬੜੇ ਖੁਸ਼ ਹੋਏ ਤੇ ਬੜੀ ਛੇਤੀ ਨਾਲ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਇੱਧਰ ਨੂੰ ਚੱਲ ਕੇ ਆਏ।
ਰਮਿਆਣੇ ਤੇ ਕਰ ਗੁਰ ਕੂਚ,
ਉਧਰੋਂ ਸਿੱਖ ਚੱਲ ਪਏ ਦਰਸ਼ਨ ਕਰਨ ਵਾਸਤੇ ਨੇੜੇ ਆ ਪਹੁੰਚੇ ਮਾਲਵੇ ਵਿੱਚ। ਇਧਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਰਮਿਆਣੇ ਕੁਝ ਸਮਾਂ ਟਿਕਾਣਾ ਕੀਤਾ ਤੇ ਰਮਿਆਣੇ ਤੋਂ ਅੱਗੇ ਚੱਲ ਪਏ।
ਤਕ ਆਗੇ ਉਲੰਘ ਪਹੁੰਚ,
ਮਹਾਰਾਜ ਜੀ ਨੇ ਕੁਝ ਕ ਪੈਂਡਾ ਤੈਅ ਕੀਤਾ, ਥੋੜਾ ਜਿਹਾ ਅੱਗੇ ਗਏ ਹਨ।
ਜਾਟ ਵਿੜੰਗ ਜੁਗ ਰਾਜ ਨਾਮ ਤੈ,
ਖਾਲਸਾ ਜੀ ਜੱਟਾਂ ਦਾ ਇੱਕ ਗੋਤਰ ਹੁੰਦਾ ਵੜਿੰਗ, ਉਸ ਵੜਿੰਗ ਜਾਤ ਦਾ ਗੋਤਰ ਦਾ ਇੱਕ ਜੱਟ ਸੀ, ਇਹਦਾ ਨਾਂ ਸੀ ਜੁਗਰਾਜ। ਜੁਗਰਾਜ ਨਾਮ ਦਾ ਇੱਕ ਜੱਟ ਸੀ, ਉਹ ਵੇਖਿਆ ਰਸਤੇ ਵਿੱਚ ਖਲੋਤਾ,
ਖਰੋ ਹੋਤੋ ਗੁਰ ਪੰਥ ਜਾਤ ਜੈ,
ਉਹ ਖੜਾ ਸੀ ਰਮਿਆਣੇ ਪਿੰਡ ਦੇ ਨਾਲ ਹੀ ਨਾ ਜਦੋਂ ਮਹਾਰਾਜ ਜੀ ਅੱਗੇ ਲੰਘ ਕੇ ਗਏ, ਤੇ ਜੁਗਰਾਜ ਨਾਮ ਦਾ ਜੱਟ ਸੀ ਜਿਹੜਾ ਜ਼ਿਮੀਦਾਰ, ਇਹ ਉੱਥੇ ਖਲੋਤਾ ਹੋਇਆ ਸਤਿਗੁਰੂ ਜੀ ਨੇ ਨੂੰ ਜਾਂਦੇ ਨੇ ਜਾਂਦਿਆਂ ਨੂੰ ਵੇਖਿਆ।
ਇਸ ਬਿਲੋਕ ਸਿੱਖ ਬਾਕ ਉਚਾਰਾ,
ਉਹਨੂੰ ਵੇਖ ਕੇ ਇੱਕ ਸਿੱਖ ਬੋਲਿਆ ਕਹਿਣ ਲੱਗਾ,
ਸੁਨੋ ਚੌਧਰੀ ਸ਼੍ਰਵਨ ਮਜਾਰਾ।
ਉਹ ਜੱਟ ਉੱਥੇ ਖੜਾ ਸੀ ਜੁਗਰਾਜ, ਤੇ ਇੱਕ ਸਿੱਖ ਉਹਨੂੰ ਕੋਲ ਖਲੋ ਕੇ ਬੋਲਿਆ ਕਹਿਣ ਲੱਗਾ, ਚੌਧਰੀ ਜੀ, ਉਹ ਜੁਗਰਾਜ ਚੌਧਰੀ ਵੀ ਸੀ ਇਲਾਕੇ ਦਾ, ਕਹਿਣ ਲੱਗਾ ਚੌਧਰੀ ਜੀ ਸੁਣੋ ਇੱਕ ਗੱਲ ਤੁਹਾਨੂੰ ਦੱਸਾਂ।
ਗਨ ਮੁਸਲਨ ਕੋ ਲਸ਼ਕਰ ਆਵੇ,
ਪਿੱਛੇ ਸਤਿਗੁਰਾਂ ਦੀ ਭਾਲ ਕਰਦਿਆਂ ਮੁਸਲਿਆਂ ਦਾ ਦਲ ਆ ਰਿਹਾ, ਸੂਬਾ ਸਰਹੰਦ ਵਜ਼ੀਰ ਖਾਂ ਆਪਣੇ ਨਾਲ ਵੱਡੀ ਭਾਰੀ ਫੌਜ ਲੈ ਕੇ ਸਤਿਗੁਰਾਂ ਦੀ ਭਾਲ ਕਰਦਾ ਆ ਰਿਹਾ।
ਜੇ ਤੁਜ ਬੂਜਤ ਅਗਰ ਸਿਧਾਵੇ,
ਜੇ ਉਹ ਤੈਨੂੰ ਪੁੱਛਣਗੇ, ਕਿਉਂਕਿ ਅਸੀਂ ਲੰਘ ਕੇ ਚੱਲੇ ਆ ਤੇ ਪਿੱਛੋਂ ਆਵਣਗੇ ਤੇ ਤੈਨੂੰ ਪੁੱਛਣਗੇ, ਕਿਉਂਕਿ ਤੂੰ ਚੌਧਰੀ ਆ ਇਸ ਇਲਾਕੇ ਦਾ, ਉਹ ਤੈਨੂੰ ਪੁੱਛਣਗੇ ਵੀ ਗੁਰੂ ਜੀ ਅੱਗੇ ਗਏ ਨੇ ਕਿ ਨਹੀਂ।
ਗਏ ਅਗਾਰੀ ਗੁਰ ਇਤ ਦਿਸ਼ਕੋ,
ਪੁੱਛਣਗੇ ਵੀ ਗੁਰੂ ਜੀ ਇਧਰ ਨੂੰ ਗਏ ਨੇ ਕਿ ਕਿਧਰ ਨੂੰ ਗਏ ਨੇ, ਤੈਨੂੰ ਰਸਤਾ ਪੁੱਛਣਗੇ।
ਤੋ ਨਾ ਬਤਾਵਨ ਕਰੀਐ ਕਿਸ ਕੋ,
ਹੇ ਜੁਗਰਾਜ ਤੂੰ ਕਿਸੇ ਨੂੰ ਦੱਸੀ ਨਾ, ਉਹਨਾਂ ਨੂੰ ਦੱਸੀ ਨਾ ਵੀ ਕਿੱਧਰ ਗਏ ਨੇ ਸਤਿਗੁਰੂ ਜੀ, ਤੂੰ ਚੁੱਪ ਰਹੀ।
ਸੁਨਤ ਜੱਟ ਬੋਲੇ ਉਹ ਮੁਖ ਤਬੈ,
ਇਹ ਸੁਣ ਕੇ ਜਿਹੜਾ ਉਹ ਜੱਟ ਸੀ ਜੁਗਰਾਜ ਬੋਲਿਆ ਕਹਿਣ ਲੱਗਾ,
ਮੈਂ ਕਹੋ ਬੂਜਿਓ ਮੁਸਲੋ ਜਬੈ,
ਕਹਿੰਦਾ ਜੀ ਜੇ ਮੈਨੂੰ ਮੁਸਲੇ ਪੁੱਛਣਗੇ ਗੁਰੂ ਸਾਹਿਬ ਜੀ ਬਾਰੇ ਵੀ ਸਤਿਗੁਰੂ ਜੀ ਅੱਗੇ ਗਏ ਨੇ ਜਾਂ ਨਹੀਂ ਗਏ,
ਨਹੀਂ ਬਤਾਵਨ ਕੋ ਕਿਮ ਕਰਹੋ,
ਮੈਂ ਨਹੀਂ ਦੱਸਣ ਲੱਗਾ, ਮੈਂ ਨੀ ਉਹਨਾਂ ਨੂੰ ਕੋਈ ਜਵਾਬ ਦੇਣ ਲੱਗਾ।
ਮੈਂ ਕਿਆ ਜਾਣੋ ਤਿਨੇ ਉਚਰੋ,
ਜੇ ਉਹ ਮੈਨੂੰ ਕਹਿਣਗੇ ਵੀ ਗੁਰੂ ਜੀ ਅੱਗੇ ਗਏ ਨੇ ਕਿ ਨਹੀਂ, ਤੇ ਮੈਂ ਉਹਨਾਂ ਨੂੰ ਕਹਾਂਗਾ ਮੈਨੂੰ ਕੀ ਪਤਾ, ਮੈਂ ਤਾਂ ਸਿੱਧਾ ਇਹੀ ਜਵਾਬ ਦਿਆਂਗਾ ਵੀ ਮੈਨੂੰ ਕੀ ਪਤਾ ਗੁਰੂ ਜੀ ਦਾ ਵੀ ਕੌਣ ਨੇ ਕਿੱਥੇ ਗਏ ਨੇ।
ਇਮ ਕੈ ਸਿੱਖ ਗੁਰ ਸੰਗ ਸਿਧਾਰੇ,
ਇਸ ਜੁਗਰਾਜ ਨਾਮ ਦੇ ਇਸ ਜੱਟ ਨੂੰ ਚੌਧਰੀ ਨੂੰ ਕਹਿ ਕੇ ਸਿੱਖ ਸਤਿਗੁਰਾਂ ਦੇ ਨਾਲ ਨਾਲ ਅੱਗੇ ਨੂੰ ਚੱਲ ਪਏ।
ਚਲੇ ਗਏ ਉਦਿਆਨ ਅਗਾਰੇ,
ਚਲਦਿਆਂ ਚਲਦਿਆਂ ਅੱਗੇ ਉਦਿਆਨ ਆ ਗਿਆ, ਜੰਗਲ ਦਾ ਇਲਾਕਾ ਆ ਗਿਆ।
ਬਹੁਤ ਦੂਰ ਪਹੁੰਚੇ ਜਬ ਜਾਈ,
ਇਸੇ ਤਰ੍ਹਾਂ ਚਲਦਿਆਂ ਚਲਦਿਆਂ ਜਦੋਂ ਕੁਝ ਪੈਂਡਾ ਤੈਅ ਕਰਕੇ ਗਏ,
ਪਿੱਛੇ ਮਿਲਿਓ ਇੱਕ ਸਿੰਘ ਆਈ,
ਇੰਨੇ ਨੂੰ ਇੱਕ ਸਿੰਘ ਪਿੱਛੇ ਦੌੜਾ ਕੇ ਘੋੜਾ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਆ ਕੇ ਮਿਲਿਆ।
ਤਿੰਨ ਸਗਰੀ ਸੁਧ ਆਨ ਸੁਨਾ,
ਉਹਨੇ ਆ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਸਾਰੀ ਖਬਰ ਦੱਸੀ।
ਦੇਖੋ ਕਹਾਂ ਸੈਨ ਰਿਪ ਆਈ,
ਮਹਾਰਾਜ ਜੀ ਨੂੰ ਕਹਿਣ ਲੱਗਾ ਸਤਿਗੁਰੂ ਜੀ ਹੁਣ ਕੀ ਖਲੋਤੇ ਵੇਖਦੇ ਹੋ, ਦੁਸ਼ਮਣ ਦੀ ਫੌਜ ਆਪਣੀ ਪੈੜ ਲੱਭਦੀ ਪਿੱਛੇ ਪਿੱਛੇ ਆਪਣੇ ਆਪ ਪਹੁੰਚੀ ਹੈ।
ਜੱਟ ਖਰੋ ਜੁਗ ਰਾਜ ਬਤਾਵਤ,
ਮਹਾਰਾਜ ਇੱਕ ਜੱਟ ਖੜਾ ਹੈ ਜੁਗਰਾਜ, ਉਹ ਉੱਥੇ ਖਲੋਤਾ ਤੁਰਕਾਂ ਨੂੰ ਦੱਸ ਰਿਹਾ ਵੀ ਗੁਰੂ ਜੀ ਇੱਧਰ ਨੂੰ ਗਏ ਨੇ, ਹਾਲਾਂਕਿ ਉਹਨੂੰ ਸਿੰਘ ਰੋਕ ਕੇ ਆਏ ਸੀ ਵੀ ਦੱਸੀ ਨਾ ਤੂੰ, ਤੈਨੂੰ ਪੁੱਛਣਗੇ ਤੇ ਆਖੀ ਮੈਨੂੰ ਨੀ ਪਤਾ, ਇਹਨੇ ਕਿਹਾ ਵੀ ਮੈਨੂੰ ਨੀ ਪਤਾ ਮੈਂ ਇੱਦਾਂ ਹੀ ਜਵਾਬ ਦਿਆਂਗਾ। ਇਹਨੇ ਨੂੰ ਸੂਹੀਆ ਇੱਕ ਆ ਗਿਆ, ਜਿਹੜੇ ਮਹਾਰਾਜ ਜੀ ਦੀ ਵੀ ਖਬਰ ਲੈਣ ਵਾਲੇ ਸੂਹੀਏ ਸਨ, ਉਹ ਫਿਰਦੇ ਸਨ, ਉਹ ਆਇਆ ਦੌੜਿਆ, ਕਹਿੰਦਾ ਮਹਾਰਾਜ ਉਹ ਜੁਗਰਾਜ ਨਾਮ ਦਾ ਇੱਕ ਜੱਟ ਖੜਾ ਹੈ, ਉਹਨੇ ਮਹਾਰਾਜ ਸੱਚੇ ਪਾਤਸ਼ਾਹ ਤੁਰਕਾਂ ਨੂੰ ਸਾਰੀ ਗੱਲ ਦੱਸ ਦਿੱਤੀ ਆ ਵੀ ਗੁਰੂ ਜੀ ਇੱਧਰ ਨੂੰ ਗਏ ਨੇ, ਇੰਨੇ ਉਹਨਾਂ ਨਾਲ ਬੰਦੇ ਨੇ, ਇੰਨੀਆਂ ਫੌਜਾਂ ਨੇ, ਇੰਨੇ ਹਥਿਆਰ ਨੇ। ਮਹਾਰਾਜ ਉਹ ਸਾਰਾ ਕੁਝ ਦੱਸ ਰਿਹਾ।
ਆਗੇ ਸਤਿਗੁਰ ਇਤ ਕੋ ਜਾਵਤ,
ਦੱਸ ਰਿਹਾ ਕਿ ਸਤਿਗੁਰੂ ਜੀ ਇੱਧਰ ਨੂੰ ਅੱਗੇ ਨੂੰ ਜਾ ਰਹੇ ਹਨ।
ਤਿੰਨ ਸੰਗੀ ਸਿੱਖ ਮੋਏ ਹਟਾਇਓ।
ਮਹਾਰਾਜ ਜੀ ਉਹਨੇ ਇਹ ਵੀ ਦੱਸਿਆ ਕਿ ਗੁਰੂ ਜੀ ਦੇ ਨਾਲ ਸੰਗੀ ਸਿੱਖ ਜਾ ਰਹੇ ਸੀ, ਉਹਨਾਂ ਨੇ ਮੈਨੂੰ ਰੋਕਿਆ ਵੀ ਸੀ ਕਿ ਤੂੰ ਤੁਰਕਾਂ ਨੂੰ ਦੱਸਣਾ ਨੀ ਵੀ ਗੁਰੂ ਜੀ ਕਿੱਧਰ ਗਏ ਨੇ। ਮਹਾਰਾਜ ਇਹ ਵੀ ਗੱਲ ਉਹਨੇ ਦੱਸੀ ਹੈ ਤੁਰਕਾਂ ਨੂੰ, ਇਹ ਵੀ ਖਬਰ ਦਿੱਤੀ ਹੈ ਕਿ ਉਹਨੇ ਕਿਹਾ ਕਿ ਗੁਰੂ ਜੀ ਦੇ ਨਾਲ ਜਿਹੜੇ ਸੰਗੀ ਸਿੱਖ ਸਨ ਉਹਨਾਂ ਨੇ ਮੈਨੂੰ ਰੋਕਿਆ ਵੀ ਸੀ ਦੱਸਣ ਤੋਂ।
ਇਤ ਗੁਰ ਗਏ ਨਾ ਦੇਹੋ ਬਤਾਇਓ,
ਕਿਹਾ ਸੀ ਵੀ ਕਿੱਧਰ ਗੁਰੂ ਜੀ ਗਏ ਨੇ ਤੂੰ ਦੱਸੀ ਨਾ। ਪਰ ਮਹਾਰਾਜ ਜੀ ਉਹ ਫਿਰ ਵੀ ਇਹ ਸਾਰੀਆਂ ਗੱਲਾਂ ਦੱਸਦਾ ਹੋਇਆ ਸਭ ਕੁਝ ਕਹਿ ਕਹਿ ਕੇ ਸੁਣਾ ਰਿਹਾ।
ਮੁਸਲਨ ਕੋ ਲਸ਼ਕਰ ਇਤ ਆਵੇ,
ਇਸ ਕਰਕੇ ਮਹਾਰਾਜ ਉਹਨਾਂ ਮੁਸਲਿਆਂ ਦਾ ਜਿਹੜਾ ਲਸ਼ਕਰ ਹੈ ਉਹ ਚੜ ਕੇ ਆਪਣੇ ਪਿੱਛੇ ਪਿੱਛੇ ਨਾਲ ਨਾਲ ਹੀ ਆ ਰਿਹਾ।
ਭੌਂਕ ਚੌਂਕ ਆਪੇ ਚੱਲ ਜਾਵੇ।
ਮਹਾਰਾਜ ਸੱਚੇ ਪਾਤਸ਼ਾਹ ਜੇ ਉਹ ਨਾ ਦੱਸਦਾ, ਜੇ ਯੁਵਰਾਜ ਨਾ ਦੱਸਦਾ ਕਿ ਲਸ਼ਕਰ ਮਹਾਰਾਜ ਜੀ ਇੱਧਰ ਗਏ ਨੇ ਤੇ ਹੋ ਸਕਦਾ ਸੀ ਵੀ ਉਹ ਜਿਹੜਾ ਤੁਰਕਾਂ ਦਾ ਲਸ਼ਕਰ ਸੀ ਭੌਂਕ ਚੌਂਕ ਕੇ ਇੱਧਰ ਉੱਧਰ ਵੇਖ ਕੇ ਆਪੇ ਪਾਸੇ ਨੂੰ ਹਟ ਜਾਂਦੇ ਮੁੜ ਜਾਂਦੇ, ਅੱਗੇ ਹੋਰ ਕਿੰਨਾ ਕੁ ਉਹਨੇ ਪਿੱਛੇ ਆਉਣਾ ਸੀ। ਪਰ ਉਹ ਯੁਵਰਾਜ ਨੇ ਦੱਸ ਦਿੱਤਾ ਇਸ ਕਰਕੇ ਹੁਣ ਉਹ ਤੁਰਕ ਪਿੱਛੇ ਪਿੱਛੇ ਆਪਣੇ ਆ ਰਹੇ ਨੇ।
ਇਮ ਤਿਸ ਨੇ ਸਭ ਬਾਤ ਬਤਾਈ,
ਮਹਾਰਾਜ ਉਹਨੇ ਤੇ ਸਾਰਾ ਬਣਿਆ ਬਣਾਇਆ ਕੰਮ ਵਿਗਾੜ ਦਿੱਤਾ ਹੈ। ਜੇ ਉਹ ਨਾ ਦੱਸਦਾ ਤੇ ਆਪੇ ਤੁਰਕਾਂ ਨੇ ਮੁੜ ਜਾਣਾ ਸੀ, ਉਹਨਾਂ ਨੂੰ ਲੱਭਣਾ ਹੀ ਨਹੀਂ ਸੀ, ਪਤਾ ਹੀ ਨਹੀਂ ਸੀ ਚੱਲਣਾ। ਪਰ ਉਹਦੇ ਦੱਸਣ ਕਰਕੇ ਹੁਣ ਤੁਰਕ ਜਿਹੜੇ ਨੇ ਆਪਣੀ ਭਾਲ ਕਰਦਿਆਂ ਪਿੱਛੇ ਪਿੱਛੇ ਆ ਰਹੇ ਨੇ।
ਸੁਣ ਸ਼੍ਰੀ ਪ੍ਰਭ ਕੈ ਤੈ ਨਾ ਪਚਾਈ,
ਸੁਣ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿੰਦੇ ਵੀ ਉਹਦੇ ਢਿੱਡ ਚ ਗੱਲ ਨਹੀਂ ਪਚੀ। ਜੇ ਉਹਨੂੰ ਸਿੰਘ ਨੇ ਰੋਕਿਆ ਸੀ ਤੇ ਉਹਦੇ ਕੋਲੋਂ ਪਚਾਈ ਨਹੀਂ ਗਈ ਅੰਦਰ, ਢਿੱਡ ਚ ਗੱਲ ਉਹਦੇ ਪਚੀ ਨਹੀਂ।
ਕੁਲ ਜੁੱਤ ਅਫਰ ਅਫਰ ਮਰ ਜੈ ਹੈ,
ਜੇ ਨਹੀਂ ਪਚੀ ਤੇ ਕੋਈ ਗੱਲ ਨੀ, ਇਹਦੀ ਕੁਲ ਦੇ ਸਮੇਤ ਹੁਣ ਆਫਰ ਆਫਰ ਕੇ ਮਰਿਆ ਕਰਨਗੇ। ਵੀ ਜੇ ਢਿੱਡ ਚ ਗੱਲ ਪਚਾ ਨਹੀਂ ਸਕਿਆ, ਫਾਰਾ ਹੋਇਆ ਤੇ ਬੋਲ ਕੇ ਦੱਸ ਦਿੱਤਾ ਨਾ, ਕਹਿੰਦੇ ਹੁਣ ਆਫਰ ਕੇ ਹੀ ਮਰਿਆ ਕਰਨਗੇ, ਇਹਦੀ ਕੁੱਲ ਦੇ ਸਮੇਤ ਆਫਰ ਕੇ ਹੀ ਮਰਿਆ ਕਰਨਗੇ।
ਇਸ ਕਾਰਨ ਤੇ ਮ੍ਰਿਤਯੂ ਕੋ ਪੈ ਹੈ,
ਜਦੋਂ ਮਰਨ ਲੱਗਿਆ ਕਰਨਗੇ ਨਾ, ਮਰਨ ਸਮੇਂ ਇਹਨਾਂ ਦਾ ਅਫਾਰਾ ਹੋ ਜਾਇਆ ਕਰੇਗਾ, ਇਹਨਾਂ ਦਾ ਪੇਟ ਆਫਰ ਜਿਹਾ ਕਰੇਗਾ ਤੇ ਆਫਰ ਕੇ ਹੀ ਮਰਿਆ ਕਰਨਗੇ।
ਗੁਰ ਬਚ ਤੇ ਸੋ ਆਫਰ ਮਰਿਓ, ਅਬ ਲੋ ਤੈ ਕੁਲ ਸੁਨ ਭੋ ਕਰਿਓ।
ਸਤਿਗੁਰੂ ਸੱਚੇ ਪਾਤਸ਼ਾਹ ਦੇ ਬਚਨ ਨਾਲ ਜਿਹੜਾ ਉਹ ਯੁਵਰਾਜ ਸੀ ਨਾ, ਉਸੇ ਵੇਲੇ ਉਹਨੂੰ ਅਫਾਰਾ ਹੋਇਆ ਤੇ ਆਫਰ ਕੇ ਉਹਦੀ ਮੌਤ ਹੋ ਗਈ, ਆਫਰ ਕੇ ਉਹਦੇ ਪ੍ਰਾਣ ਨਿਕਲ ਗਏ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਕਹਿੰਦੇ ਅੱਜ ਵੀ ਉਸ ਰਮਿਆਣੇ ਦੇ ਇਲਾਕੇ ਦੇ ਵਿੱਚ ਉਹਦਾ ਟੱਬਰ ਰਹਿੰਦਾ। ਜਦੋਂ ਭਾਈ ਸਾਹਿਬ ਨੇ ਕਥਾ ਲਿਖੀ ਹੈ, ਹੁਣ ਨਹੀਂ ਦੱਸ ਸਕਦੇ ਵੀ ਉਸ ਇਲਾਕੇ ਵਿੱਚ ਕੀ ਹੈ ਕੀ ਨਹੀਂ, ਪਰ ਜਦੋਂ ਭਾਈ ਸਾਹਿਬ ਨੇ ਇਤਿਹਾਸ ਲਿਖਿਆ, ਕਹਿੰਦੇ ਹੁਣ ਵੀ ਮੈਂ ਸੁਣਿਆ ਕਿ ਉਹਨਾਂ ਦੀ ਕੁੱਲ ਦੇ ਵਿੱਚ ਜਦੋਂ ਵੀ ਕੋਈ ਬੰਦਾ ਮਰਦਾ ਤੇ ਮਰਨ ਵੇਲੇ ਉਹਨੂੰ ਅਫਾਰਾ ਹੀ ਹੁੰਦਾ, ਆਫਰ ਕੇ ਮਰਦਾ। ਕਹਿੰਦੇ ਗੁਰੂ ਸਾਹਿਬ ਦੇ ਬਚਨ ਇਸ ਤਰ੍ਹਾਂ ਹੁਣ ਤੱਕ ਵੀ ਉਸੇ ਤਰ੍ਹਾਂ ਅਟਲ ਨੇ ਜਿਵੇਂ ਸਤਿਗੁਰਾਂ ਨੇ ਕਹੇ ਸਨ।
ਜਬ ਤਿਨ ਕੀ ਮ੍ਰਿਤਯੂ ਹੋਏ ਨਿਆਰਾਈ,
ਕਹਿੰਦੇ ਜਦੋਂ ਉਹਨਾਂ ਦੀ ਕੁੱਲ ਦੇ ਵਿੱਚੋਂ ਕਿਸੇ ਬੰਦੇ ਦੀ ਵੀ ਮੌਤ ਆਉਂਦੀ ਹੈ ਨਾ, ਮੌਤ ਨੇੜੇ ਆਉਂਦੀ ਹੈ,
ਅਫਰੇ ਤੀਨ ਦਿਵਸ ਮਰ ਜਾਈ,
ਕਹਿੰਦੇ ਤਿੰਨ ਦਿਨ ਅਫਾਰਾ ਰਹਿੰਦਾ ਉਹਨਾਂ ਨੂੰ, ਤਿੰਨ ਦਿਨ ਪਹਿਲਾਂ ਆਫਰ ਜਾਂਦੇ ਨੇ ਜਦੋਂ ਮੌਤ ਆਉਂਦੀ ਹੈ ਨਾ ਉਹਨਾਂ ਦੀ, ਤਿੰਨ ਦਿਨ ਪਹਿਲਾਂ ਆਫਰ ਜਾਂਦੇ ਨੇ, ਤਿੰਨ ਦਿਨ ਹੀ ਅਫਾਰੇ ਦੇ ਨਾਲ ਫਿਰ ਉਹਨਾਂ ਦੀ ਮੌਤ ਹੋ ਜਾਂਦੀ ਤਿੰਨ ਦਿਨਾਂ ਬਾਅਦ।
ਅਫਰੇ ਜਰੇ ਚਿਖਾ ਕੇ ਬੀਚ,
ਆਫਰੇ ਹੋਏ ਉਹਨਾਂ ਨੂੰ ਚਿਖਾ ਤੇ ਸਾੜਿਆ ਜਾਂਦਾ, ਮਰ ਜਾਂਦੇ ਨੇ ਨਾ ਜਦੋਂ ਆਫਰੇ ਹੀ ਹੁੰਦਾ ਪੇਟ ਉਹਨਾਂ ਦਾ, ਤੇ ਅਫਰਿਆਂ ਫਰਾਇਆਂ ਨੂੰ ਹੀ ਉਹਨਾਂ ਨੂੰ ਚਿਖਾ ਤੇ ਰੱਖ ਕੇ ਸਾੜਿਆ ਜਾਂਦਾ ਹੈ।
ਲੀਨੋ ਸਰਾਪ ਬਾਦ ਹੀ ਨੀਚ,
ਇੱਦਾਂ ਬੇਬੁਕ ਨੀਚ ਨੇ ਬਿਨਾਂ ਕਾਰਨ ਤੋਂ ਹੀ ਸਰਾਪ ਲੈ ਲਿਆ, ਆਪ ਤਾਂ ਲਿਆ ਹੀ ਆਪਣੀਆਂ ਕੁੱਲਾਂ ਵਾਸਤੇ ਵੀ ਲੈ ਲਿਆ, ਹਾਲਾਂਕਿ ਕਹਿ ਦਿੰਦਾ ਵੀ ਮੈਨੂੰ ਨਹੀਂ ਪਤਾ ਜੀ, ਬਸ ਇੰਨਾ ਹੀ ਕਹਿਣਾ ਸੀ, ਪਰ ਬਿਨਾਂ ਕਾਰਨ ਤੋਂ ਹੀ ਹੋਣੀ ਸੀ ਨਾ। ਜਿਹੜੇ ਕਰਮ ਗਤੀ ਬਣਦੀ ਹੈ ਖਾਲਸਾ ਜੀ, ਉਹ ਵੀ ਬੜੀ ਬਲਵਾਨ ਹੁੰਦੀ ਹੈ, ਉਹ ਕਰਮ ਗਤੀ ਬਣ ਗਈ ਇਹਦੀ। ਕਹਿੰਦੇ ਇੱਦਾਂ ਬਚਨ ਮਹਾਰਾਜ, ਇਹ ਗੁਰੂ ਸਾਹਿਬ ਨੇ ਕੋਈ ਸਰਾਪ ਨਹੀਂ ਦਿੱਤਾ ਕਹਿ ਸਕਦੇ,
ਇਹ ਮਹਾਰਾਜ ਜੀ ਦਾ ਕੀਤਾ ਹੋਇਆ ਸਹਿਜ ਸੁਭਾਇਕ ਬਚਨ ਹੈ, ਕਿਉਂਕਿ ਸਾਧੂ ਬੋਲਿਆ ਸਹਿਜ ਸੁਭਾਏ, ਸਾਧੂ ਕਾ ਬੋਲਿਆ ਬਿਰਥਾ ਨਾ ਜਾਏ। ਸਾਧੂ ਜੋ ਵੀ ਬੋਲਦਾ ਸਹਿਜ ਸੁਭਾਏ ਸੁੱਤੇ ਸਿੱਧ ਬੋਲਦਾ, ਉਹ ਮਿੱਥ ਕੇ ਨਹੀਂ ਬੋਲਦਾ। ਅਸੀਂ ਜਿਹੜੀ ਗੱਲ ਕਹਿੰਦੇ ਹਾਂ ਨਾ, ਮਿੱਥ ਕੇ ਬੋਲਦੇ ਹਾਂ, ਸੋਚ ਕੇ ਬੋਲਦੇ ਹਾਂ ਵੀ ਆਹ ਗੱਲ ਕਹਿਣੀ ਹੈ, ਪਰ ਸਾਧੂ ਜੋ ਵੀ ਬੋਲਦਾ ਸੁੱਤੇ ਸਿੱਧ ਹੀ ਬੋਲਦਾ, ਉਹਦੀ ਰਚਨਾ ਤੋਂ ਸੁਭਾਵਕ ਹੀ ਬੋਲ ਹੁੰਦੇ ਨੇ। ਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੀ ਕੋਈ ਸਰਾਪ ਨਹੀਂ ਦਿੱਤਾ ਹੈ, ਮਹਾਰਾਜ ਜੀ ਦੀ ਰਚਨਾ ਤੋਂ ਸੁੱਤੇ ਸਿੱਧ ਹੀ ਇਹ ਬਚਨ ਹੋਇਆ ਵੀ ਆਫੜ ਕੇ ਮਰਿਆ, ਆਫੜ ਕੇ ਮਰਿਆ ਕਰੇਗੀ ਇਹਨਾਂ ਦੀ ਕੁੱਲ, ਇਹਨਾਂ ਦੇ ਢਿੱਡ ਚ ਗੱਲ ਨਹੀਂ ਪਚੀ। ਤੇ ਕਹਿੰਦੇ ਅੱਜ ਵੀ ਉਸੇ ਤਰ੍ਹਾਂ ਇਹ ਬਚਨ ਮਹਾਰਾਜ ਜੀ ਦਾ ਅਟਲ ਹੈ।
ਚਲੇ ਜਾਤ ਸਤ ਗੁਰੂ ਅਗਾਰੀ,
ਇਸ ਤਰ੍ਹਾਂ ਸਤਿਗੁਰੂ ਜੀ ਇੱਥੋਂ ਅੱਗੇ ਨੂੰ ਤੁਰੇ ਜਾ ਰਹੇ ਨੇ।
ਪੀਲੁਨ ਤਰ ਕਰੀਰ ਜੈ ਪਾਰੀ,
ਉੱਥੇ ਪੀਲੂਆਂ ਦੇ ਦਰਖਤ ਖੜੇ ਨੇ, ਕਰੀਰ ਖੜੇ ਹੋਏ ਨੇ।
ਇੱਕ ਗ੍ਰਾਮ ਆਇਓ ਪੁਨ ਔਰ,
ਇਹਨੇ ਨੂੰ ਚਲਦਿਆਂ ਇੱਕ ਪਿੰਡ ਹੋਰ ਅੱਗੇ ਆਇਆ।
ਰੂਪਾ ਖੱਤਰੀ ਬਸ ਤਿਸ ਠੌਰ,
ਪਿੰਡ ਦੇ ਵਿੱਚ ਇੱਕ ਰੂਪੇ ਨਾਮ ਦਾ ਖੱਤਰੀ ਰਹਿੰਦਾ ਸੀ।
ਮਿਲਿਓ ਇੱਕ ਗੁੜ ਰੋੜੀ ਲੈ ਕੇ,
ਗੁੜ ਦੀ ਇੱਕ ਭੇਲੀ ਲੈ ਕੇ ਨਾ, ਗੁੜ ਦੀ ਇੱਕ ਰੋੜੀ ਲੈ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆ ਕੇ ਮਿਲਿਆ।
ਬੰਦਨ ਕਰੀ ਥਿਰਿਓ ਅਗਵੈ ਕੈ,
ਇਹਨੇ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਵੰਦਨਾ ਕੀਤੀ ਬੜੇ ਪਿਆਰ ਨਾਲ।
ਗੁਰੂ ਬਿਲੋਕ ਬੋਲੇ ਤਿਸ ਬੇਰਾ,
ਸਤਿਗੁਰੂ ਜੀ ਨੇ ਇਹਦੇ ਵੱਲ ਵੇਖਿਆ ਤੇ ਵੇਖ ਕੇ ਬੋਲੇ,
ਕਹੋ ਰੂਪਾ ਕਰੀਏ ਇਤ ਡੇਰਾ।
ਮਹਾਰਾਜ ਜੀ ਕਹਿੰਦੇ ਹਾਂ ਬਈ ਰੂਪਿਆ, ਤੇਰੇ ਇਸ ਇਲਾਕੇ ਚ ਡੇਰਾ ਕਰ ਲਈਏ, ਇੱਥੇ ਤੇਰੇ ਇੱਥੇ ਨਗਰ ਦੇ ਵਿੱਚ ਤੇਰੇ ਘਰ ਕੋਲ ਡੇਰਾ ਕਰ ਲਈਏ।
ਲਰੇ ਤੁਰਕ ਸੋ ਇਸ ਥਲ ਥਿਰੇ,
ਇੱਥੇ ਟਿਕ ਕੇ ਤੁਰਕਾਂ ਨਾਲ ਲੜਾਈ ਕਰਾਂਗੇ, ਤੁਰਕਾਂ ਨਾਲ ਜੰਗ ਕਰਾਂਗੇ।
ਰੂਪਾ ਕਰੀਏ ਇਤ ਡੇਰਾ,
ਇਹ ਰੂਪਿਆ ਦੱਸ ਇੱਥੇ ਡੇਰਾ ਕਰ ਲਈਏ ਜਾਂ ਨਾ ਕਰੀਏ।
ਆਵਤ ਰਿਪਨ ਪ੍ਰਾਨ ਕੋ ਹਰੇ,
ਰੂਪਾ ਬੋਲਿਆ ਕਹਿੰਦਾ ਮਹਾਰਾਜ ਇੱਥੇ ਤੁਰਕ ਆ ਰਹੇ ਨੇ, ਤੇ ਜੇ ਤੁਰਕਾਂ ਨਾਲ ਤੁਸੀਂ ਲੜਾਈ ਕਰੋਗੇ, ਉਹਨਾਂ ਨੂੰ ਪਤਾ ਲੱਗ ਗਿਆ ਵੀ ਮੈਂ ਤੁਹਾਡਾ ਇੱਥੇ ਡੇਰਾ ਕਰਾਇਆ, ਤੇ ਉਹ ਮੈਨੂੰ ਮਾਰ ਦੇਣਗੇ।
ਸੁਣ ਬੋਲਿਓ ਨੈ ਪੁੱਜ ਹੈ ਡੇਰਾ,
ਮਹਾਰਾਜ ਜੀ ਨੂੰ ਕਹਿੰਦਾ ਜੀ ਨਹੀਂ ਇੱਥੇ ਤੁਹਾਡਾ ਡੇਰਾ ਕਰਨਾ ਨਹੀਂ ਪੁੱਜਣਾ।
ਤੁਮਰੋ ਤੁਰਕਨ ਸੰਗ ਬਖੇੜਾ,
ਤੁਹਾਡਾ ਤੁਰਕਾਂ ਨਾਲ ਬਖੇੜਾ ਹੈ, ਤੁਹਾਡਾ ਤੁਰਕਾਂ ਨਾਲ ਜੰਗ ਚੱਲਦਾ ਹੈ।
ਲਸ਼ਕਰ ਆਏ ਪਕੜ ਕਰ ਲੇ ਹੈ,
ਲਸ਼ਕਰ ਆ ਜਾਏਗਾ ਆ ਕੇ ਮੈਨੂੰ ਫੜ ਲੈਣਗੇ।
ਸੰਤ ਸਹਿਤ ਸਜਾਏ ਸੋਦੇ ਹੈ,
ਸੰਤਤ ਸਹਿਤ ਸੰਤਾਨ ਸਹਿਤ ਮੈਨੂੰ ਮਾਰ ਕੇ ਸਜ਼ਾ ਦੇਣਗੇ।
ਗ੍ਰਾਮ ਉਜਾੜੇ ਲੂਟੇ ਸਾਰਾ,
ਮੇਰਾ ਸਾਰਾ ਪਿੰਡ ਉਜਾੜ ਕੇ ਰੱਖ ਦੇਣਗੇ, ਲੁੱਟ ਲੈਣਗੇ ਸਾਰੇ ਪਿੰਡ ਨੂੰ।
ਤੁਮ ਉਤਰੇ ਤੇ ਇਤਕ ਬਿਗਾਰਾ,
ਸਾਡਾ ਇੱਥੇ ਉਤਰਨ ਦੇ ਨਾਲ ਮਹਾਰਾਜ ਏਡਾ ਸਾਡਾ ਨੁਕਸਾਨ ਹੋਵੇਗਾ।
ਸੁਣ ਗੁਰ ਕਹਿਓ ਨਹੀਂ ਤੂੰ ਰਹਿ,
ਮਹਾਰਾਜ ਜੀ ਕਹਿੰਦੇ ਚੰਗਾ ਵੀ ਰੂਪਿਆ ਫਿਰ ਤੂੰ ਵੀ ਨਹੀਂ ਰਹਿਣ ਲੱਗਾ।
ਸੰਤਤ ਤੋਏ ਬਿਨਾਸ਼ੀ ਲੈ,
ਤੂੰ ਵੀ ਨਾ ਰਹੇਗਾ ਨਾ ਤੇਰੀ ਸੰਤਾਨ ਰਹੇਗੀ, ਰਹਿਣਾ ਤਾਂ ਕਿਸੇ ਨੀ ਸੰਸਾਰ ਦੇ ਵਿੱਚ, ਤੇ ਨਾ ਤੂੰ ਰਹੇਗਾ ਨਾ ਸੰਤਾਨ ਰਹੇਗੀ ਤੇਰੀ।
ਉਜਰੇ ਗ੍ਰਾਮ ਬਸੇ ਬਹੁ ਬਾਰੀ,
ਇਹ ਗ੍ਰਾਮ ਕਈ ਵੇਰੀ ਉਜੜੇਗਾ ਕਈ ਵੇਰੀ ਵਸੇਗਾ।
ਦਿਓ ਸਰਾਪ ਇਮ ਦਾਰੁਨ ਪਾਰੀ,
ਤਾਂ ਮਹਾਰਾਜ ਜੀ ਨੇ ਬਚਨ ਵੀ ਸੁਭਾਵਕ ਹੀ ਕੀਤਾ ਹੈ।
ਤਬ ਕੋ ਗ੍ਰਾਮ ਬਸਿਓ ਬਹੁ ਬਾਰੀ,
ਭਾਈ ਸੰਤੋਖ ਸਿੰਘ ਜੀ ਕਹਿੰਦੇ ਉਹ ਪਿੰਡ ਉਸ ਦਿਨ ਤੋਂ ਬਾਅਦ ਕਈ ਵੇਰੀ ਉਜੜਿਆ ਤੇ ਕਈ ਵੇਰੀ ਵਸਿਆ। ਸਤਿਗੁਰਾਂ ਦੇ ਬਚਨ ਸਾਰਥਕ ਹੋਏ। ਭਾਈ ਸਾਹਿਬ ਕਹਿੰਦੇ ਮੈਂ ਉੱਥੇ ਜਾ ਕੇ ਪੜਤਾਲ ਕੀਤੀ ਹੈ ਕਿ ਉਹ ਪਿੰਡ ਕਈ ਵੇਰੀ ਵਸਿਆ ਤੇ ਕਈ ਵੇਰੀ ਉਜੜਿਆ ਹੈ।
ਉਜਰੇ ਬਾਰ ਬਾਰ ਸੁਖ ਟਾਰੀ,
ਬਾਰ ਬਾਰ ਉਜੜਦਾ ਹੈ ਸੁਖ ਟਾਲ ਕੇ।
ਸੰਤਤ ਸਹਿਤ ਸੁਖ ਤਰੀ ਮਰਿਓ,
ਉਹ ਜਿਹੜਾ ਰੂਪਾ ਖੱਤਰੀ ਸੀ ਉਹ ਵੀ ਸੰਤਾਨ ਸਹਿਤ ਮਰ ਮੁੱਕ ਗਿਆ।
ਮੂਲ ਟਾਸ ਸਗਰੋ ਪੈ ਹਰਿਓ,
ਏਦਾਂ ਜੜ ਸਮੇਤ ਟਾਣੀਆਂ ਵੀ ਖਤਮ ਹੋ ਗਈਆਂ, ਨਾ ਸੰਤਾਨ ਰਹੀ ਨਾ ਅੱਗੇ ਅੱਲ ਚੱਲੀ ਨਾ ਵੰਸ਼ ਚੱਲਿਆ।
ਤੀਸ ਬਰਸ ਕੋ ਉਜਰੋ ਪਰਿਓ,
ਭਾਈ ਸਾਹਿਬ ਕਹਿੰਦੇ ਭਾਈ ਸੰਤੋਖ ਸਿੰਘ ਜੀ ਨੇ ਜਦੋਂ ਇਹ ਕਥਾ ਲਿਖੀ ਹੈ ਕਹਿੰਦੇ 30 ਸਾਲ ਹੋ ਗਏ ਨੇ ਉਹ ਪਿੰਡ ਉਸੇ ਤਰ੍ਹਾਂ ਉਜੜਿਆ ਪਿਆ ਹੈ, ਹੁਣ ਦਾ ਨਹੀਂ ਪਤਾ ਕਿ ਵਸਿਆ ਕਿ ਨਹੀਂ ਵਸਿਆ। ਕਹਿੰਦੇ 30 ਸਾਲ ਹੋ ਗਏ ਨੇ ਉਹ ਪਿੰਡ ਉਜੜਿਆ ਹੀ ਪਿਆ ਹੋਇਆ।
ਸੋ ਅਬ ਬਸਿਓ ਸ਼੍ਰਵਨ ਹਮ ਕਰਿਓ,
30 ਸਾਲ ਬਾਅਦ ਹੁਣ ਦੁਬਾਰਾ ਉਹ ਪਿੰਡ ਵਸਿਆ। ਭਾਈ ਸਾਹਿਬ ਕਹਿੰਦੇ ਮੈਂ ਸੁਣਿਆ, ਭਾਈ ਸੰਤੋਖ ਸਿੰਘ ਜੀ ਕਹਿੰਦੇ 30 ਸਾਲ ਉਜੜਿਆ ਰਿਹਾ ਪਿੰਡ, 30 ਸਾਲਾਂ ਬਾਅਦ ਹੁਣ ਕਹਿੰਦੇ ਉਹ ਵਸਿਆ, ਮੈਨੂੰ ਪਤਾ ਲੱਗਾ ਹੈ।
ਸਰਾਪ ਕੇ ਬਰ ਸਤ ਗੁਰ ਜਬ ਕਰੇ ਤਤ ਛਿਨ ਹੋਤ ਨਿਮਖ ਨੈ ਟਰੇ।
ਜਿਹੜਾ ਵੀ ਬਚਨ ਸਤਿਗੁਰੂ ਜੀ ਰਸਨਾ ਤੋਂ ਕਰ ਦਿੰਦੇ ਨੇ ਉਹ ਬਚਨ ਅਟਲ ਹੁੰਦਾ, ਉਹ ਤਤਛਿਨ ਪੂਰਾ ਹੁੰਦਾ, ਉਹ ਨਹੀਂ ਟਲਦਾ।
ਚਲੇ ਜਾਤ ਆਗੇ ਉਦਿਆਨ,
ਇਸੇ ਤਰ੍ਹਾਂ ਚਲਦਿਆਂ ਚਲਦਿਆਂ ਮਹਾਰਾਜ ਜੀ ਟੁਰੇ ਜਾ ਰਹੇ ਨੇ।
ਜਹਾਂ ਨਾ ਗ੍ਰਾਮ ਭਿੱਖੀ ਹੋ ਕਿਸ ਥਾਨ,
ਜੰਗਲ ਦੇ ਇਲਾਕੇ ਚ ਟੁਰੇ ਜਾਂਦੇ ਨੇ ਜਿੱਥੇ ਕੋਈ ਪਿੰਡ ਨਜ਼ਰ ਨਹੀਂ ਆਉਂਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਪਵਿੱਤਰ ਪਾਵਨ ਇਤਿਹਾਸ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਹੇ ਅਛੁਤ ਹੇ ਪਾਰ ਬ੍ਰਹਮ
ਅਗਨਾਸੀ ਅਗਨਾਸੀ,
ਹੇ ਪੂਰਨ ਹੇ ਸਰਬਮੈ
ਦੁਖ ਭੰਜਨ ਗੁਣ ਤਾਸ,
ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੀਕ,
ਹੇ ਗੋਬਿੰਦ ਹੇ ਗੁਣ ਨਿਧਾਨ
ਜਾਂ ਕੀ ਸਦਾ ਬਬੀਕ,
ਹੇ ਅਪਰੰਪਰ ਹਰ ਹਰੇ
ਹੈ ਪੀਓਣ ਹਾਰੇ,
ਹੇ ਸੰਤ ਕੈ ਸਦਾ ਸੰਗ
ਧਾਰਾਧਾਰ,
ਠਾਕੁਰ ਹੋ ਦਾਸ ਰੋ
ਮੈਂ ਨਿਰਗੁਣ ਗੁਣ ਨਹੀਂ ਕੋਈ,
ਨਾਨਕ ਦੀਜੈ ਨਾਮ ਦਾਨ
ਰਾਖੋ ਹੀ ਐ ਪਰੋਈ,
ਆਏ ਪ੍ਰਭ ਸ਼ਰਣਾਗਤੀ
ਪਾਨਿਦ ਦਿਆਲੀ,
ਇਕ ਅੱਖਰ ਹਰ ਮਨ ਬਸਤ
ਨਾਨਕ ਉਹ ਦਿਨਿਆਲ,
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰੇ,
ਜੋ ਸ਼ਰਧਾ ਕਰ ਸੇ ਬੰਦੇ
ਗੁਰ ਪਾਰੀ ਉਤਾਰ ਨਾਰੇ।
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰੇ,
ਜੋ ਸ਼ਰਧਾ ਕਰ ਸੇ ਬੰਦੇ
ਗੁਰ ਪਾਰੀ ਉਤਾਰ ਨਾਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।